ਵਰ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਖੁਸ਼ੀਆਂ ਬਖਸ਼ ਕੇ ਭਾਈ ਜੋਧ ਰਾਏ ਨੂੰ ਆਪਣੇ ਸ਼ਿਵਰ ਦੇ ਵਿੱਚ ਆ ਕੇ ਬਿਰਾਜਮਾਨ ਹੋਏ। ਅੰਮ੍ਰਿਤ ਵੇਲਾ ਹੋਇਆ, ਸੋਚ ਇਸ਼ਨਾਨ ਕੀਤਾ, ਸ਼ਸਤਰ ਬਸਤਰ ਪਹਿਨ ਲਏ ਤੇ ਚਾਲੇ ਪਾਉਣ ਵਾਸਤੇ ਮਹਾਰਾਜ ਨੇ ਤਿਆਰਾ ਕਰ ਲਿਆ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਸਾਹਿਬਾਂ ਦੇ ਪਾਵਨ ਚਰਨਾਂ ਕਬਲਾਂ ਪਾਸ ਜੋੜਨ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਪ੍ਰੇਮ ਸਹਿਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਤਿਆਰ ਪਏ ਸ੍ਰੀ ਸਤਿਗੁਰੂ, ਚੱਲ ਪਹੁੰਚੇ ਤਿਸ ਕਾਲ।
ਕਾਂਗੜਪੁਰ ਤੋਂ ਚਾਲਾ ਪਾਉਣ ਵਾਸਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਤਿਆਰ ਹੋ ਗਏ। ਮਹਾਰਾਜ ਦੀਆਂ ਸਾਰੀਆਂ ਫੌਜਾਂ ਤਿਆਰ ਪਰ ਤਿਆਰ ਹੋ ਗਈਆਂ। ਦੋ ਗੁਰੂ ਕੇ ਸਿੱਖ ਤਿਸ ਵਕਤ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਪਹੁੰਚੇ ਹਨ।
ਸਾਧੂ ਰੂਪਾ ਦੋਨ ਮਿਲ ਬੰਦਤ ਪ੍ਰੇਮ ਵਿਸਾਲ।
ਭਾਈ ਸਾਧੂ ਤੇ ਭਾਈ ਰੂਪਾ ਜੀ ਦੋਨੇ ਪਿਤਾ ਪੁੱਤਰ ਮਹਾਰਾਜ ਜੀ ਨੂੰ ਆ ਕੇ ਮਿਲੇ, ਜਿਨ੍ਹਾਂ ਦੇ ਹਿਰਦੇ ਵਿੱਚ ਬੜਾ ਭਾਰੀ ਪ੍ਰੇਮ ਹੈ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਪਾਵਨ ਚਰਨਾਂ ਕਬਲਾਂ ਤੇ ਨਮਸਕਾਰ ਕੀਤੀ ਹੈ।
ਸਵਈਆ ਚੰਦ ਹਮਕੋ ਹੁਕਮ ਆਈ ਕਿਸ ਬਿਦ ਕੋ, ਮਹਾਰਾਜ ਅਬ ਦਿਓ ਸੁਣਾਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਸਾਨੂੰ ਕਿਸ ਤਰ੍ਹਾਂ ਦਾ ਹੁਕਮ ਹੈ, ਕਿਹੋ ਜੀ ਆਗਿਆ ਹੈ, ਕਿਰਪਾ ਕਰਕੇ ਆਪ ਜੀ ਸਾਨੂੰ ਹੁਕਮ ਸੁਣਾਓ। ਜਿਸ ਤਰ੍ਹਾਂ ਆਪ ਜੀ ਦੀ ਆਗਿਆ ਹੋਵੇਗੀ ਉਸੇ ਤਰ੍ਹਾਂ ਅਗਲੇ ਕਰਮ ਕਰਾਂਗੇ।
ਦਰਸ਼ਨ ਕੀ ਔਰ ਅਧਿਕ ਲਾਲਸਾ, ਜਥਾ ਕਮਲ ਬਾਛਤ ਦਿਨ ਰਾਈ।
ਸਾਡੇ ਹਿਰਦੇ ਅੰਦਰ ਆਪ ਜੀ ਦੇ ਦਰਸ਼ਨਾਂ ਦੀ ਬੜੀ ਭਾਰੀ ਲਾਲਸਾ ਹੈ। ਜਿਸ ਪ੍ਰਕਾਰ ਕਮਲ ਦੇ ਫੁੱਲ ਦੇ ਅੰਦਰ ਸੂਰਜ ਦੀ ਇੱਛਾ ਹੁੰਦੀ ਹੈ, ਉਹ ਸੂਰਜ ਦੇ ਚੜ੍ਹਨੇ ਕਰਕੇ ਖਿੜਦਾ ਹੈ, ਤੈਸੇ ਹੀ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਲਾਲਸਾ ਹਰ ਵਕਤ ਸਾਡੇ ਹਿਰਦੇ ਵਿੱਚ ਰਹਿੰਦੀ ਹੈ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੋਣਾ ਚਾਤਰ ਕੋ ਕਿਉ ਕਰ ਤ੍ਰਿਪਤਾਵੈ, ਨਾਦ ਕੁਰੰਕੈ ਬੇਦਿਆ ਸਨਮੁਖ ਉਠ ਧਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ, ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਮਹਾਰਾਜ ਤੈਸੇ ਸਾਡੇ ਹਿਰਦੇ ਅੰਦਰ ਆਪ ਜੀ ਦੇ ਦਰਸ਼ਨਾਂ ਦੀ ਲਾਲਸਾ ਹੈ, ਤੁਹਾਡੇ ਦਰਸ਼ਨ ਕਰਕੇ ਸਾਨੂੰ ਤ੍ਰਿਪਤੀ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਸਾਡੇ ਹਿਰਦੇ ਵਿੱਚ ਭਾਰੀ ਇੱਛਾ ਹੈ ਤੁਹਾਡੇ ਦਰਸ਼ਨਾਂ ਦੀ।
ਕਰੇ ਨਿਹਾਲ ਦੀਨ ਵਡਿਆਈ, ਜੁਗ ਲੋਕਨ ਕੇ ਬਨੇ ਸਹਾਈ।
ਆਪ ਜੀ ਨੇ ਸਾਨੂੰ ਨਿਹਾਲ ਕਰ ਦਿੱਤਾ ਹੈ, ਵਡਿਆਈਆਂ ਬਖਸ਼ਿਸ਼ ਕੀਤੀਆਂ ਨੇ ਮਹਾਰਾਜ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥਾ ਛਤਰ ਤਰੈ। ਬੜੀ ਰਹਿਮਤ ਕੀਤੀ ਸਾਨੂੰ ਆਪ ਜੀ ਨੇ ਨਿਵਾਜਿਆ ਹੈ, ਆਪ ਗਰੀਬਾਂ ਨੂੰ ਆਪਣੇ ਪਿਆਰਿਆਂ ਨੂੰ ਨਿਵਾਜਣ ਵਾਲੇ ਤੇ ਦੋਹਾਂ ਲੋਕਾਂ ਵਿੱਚ ਸਹਾਈ ਹੋਣ ਵਾਲੇ ਹੋ।
ਰਾਵਰ ਕੀ ਮਨਿੰਦ ਕਿਰਪਾਲਨਾ, ਰਜ ਕੰਨ ਤੇ ਸਮ ਮੇਰੂ ਬਣਾਏ।
ਤੁਹਾਡੇ ਤੋਂ ਵੱਡਾ ਹੋਰ ਕੋਈ ਕਿਰਪਾਲੂ ਹੈ ਹੀ ਨਹੀਂ ਇਸ ਦੁਨੀਆਂ ਦੇ ਅੰਦਰ। ਮਹਾਰਾਜ ਜਿਹੋ ਜੀ ਤੁਹਾਡੇ ਅੰਦਰ ਦਇਆ ਹੈ ਨਾ, ਸ੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਵੈ, ਜੋ ਖੰਡ ਬ੍ਰਹਿਮੰਡ ਉਹਦਾ ਅਸਤ ਲੋਤਾ ਹੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੋ ਜੇ ਦਿਆਲੂ ਸਤਿਗੁਰੂ ਨੇ, ਇਹੋ ਜੀ ਦਇਆ ਹੋਰ ਕਿਸੇ ਦੂਜੇ ਵਿੱਚ ਹੈ ਹੀ ਨਹੀਂ। ਜਿੱਧਰੋਂ ਸੂਰਜ ਚੜ੍ਹਦਾ ਤੇ ਜਿੱਧਰ ਜਾ ਡੁੱਬਦਾ, ਭਾਵੇਂ ਉੱਥੇ ਜਾ ਕੇ ਖੋਜ ਕਰ ਲਈਏ, ਜਿਹੋ ਜਿਹੇ ਦੀਨ ਦਿਆਲ ਸਤਿਗੁਰ ਜੀ ਨੇ, ਇਹੋ ਜਿਹਾ ਹੋਰ ਕੋਈ ਦਇਆਵਾਨ ਇਸ ਸੰਸਾਰ ਵਿੱਚ ਹੈ ਹੀ ਨਹੀਂ। ਪਾਤਸ਼ਾਹ ਆਪ ਜੀ ਇਹੋ ਜਿਹੇ ਦਇਆਵਾਨ ਹੋ ਜਿਨ੍ਹਾਂ ਨੇ ਕਿਰਪਾ ਕਰਕੇ, ਅਸੀਂ ਇੱਕ ਧੂੜ ਦੇ ਕਿਣਕੇ ਵਾਂਗੂ ਸੀ ਤੇ ਆਪ ਜੀ ਨੇ ਦਇਆ ਕਰਕੇ ਸ਼ਮੇਰ ਪਰਬਤ ਦੀ ਨਿਆਈ ਸਾਨੂੰ ਵੱਡਾ ਬਣਾ ਦਿੱਤਾ ਹੈ, ਇਹੋ ਜਿਹੀਆਂ ਵਡਿਆਈਆਂ ਬਖਸ਼ਿਸ਼ ਕੀਤੀਆਂ ਹਨ।
ਕਹਿਓ ਗੁਰੂ ਤੁਮ ਕਰੋ ਦੀਗ ਕੋ, ਸਭ ਕੋ ਦਿਓ ਅਸਨ ਵਰਤਾਈ।
ਪਾਤਸ਼ਾਹ ਨੇ ਆਗਿਆ ਕੀਤੀ, ਇਸ ਤਰ੍ਹਾਂ ਕਰੋ ਵੀ ਹਰ ਰੋਜ਼ ਗੁਰੂ ਕੇ ਲੰਗਰ ਤਿਆਰ ਕਰਕੇ ਸਭ ਦੇ ਵਿੱਚ ਤੁਸੀਂ ਭੋਜਨ ਵਰਤਾਉਣਾ, ਸੰਗਤ ਨੂੰ ਲੋੜਵੰਦਾਂ ਨੂੰ ਲੰਗਰ ਛਕਾਉਣਾ ਹੈ।
ਪਰ ਅਰ ਸਰਾਪ ਸਫਲ ਹੋਏ ਤੁਮਰੀ ਤ੍ਰਿਖੀ ਤੀਗ ਸਮ ਕਾਟਤ ਜਾਈ।
ਤੁਹਾਡਾ ਵਰ ਤੇ ਤੁਹਾਡਾ ਸਰਾਪ ਜਿਹੜਾ ਉਹ ਸਫਲਾ ਹੋਵੇਗਾ। ਜਿਵੇਂ ਤ੍ਰਿਖੀ ਤੇਗ ਨਹੀਂ ਹੁੰਦੀ ਉਹ ਕੱਟਦੀ ਜਾਂਦੀ ਹੈ, ਇਨ ਬਿਨ ਇਸੇ ਪ੍ਰਕਾਰ ਤੁਹਾਡੀ ਰਸਨਾ ਵਿੱਚੋਂ ਨਿਕਲਿਆ ਹੋਇਆ ਬਚਨ ਤੇਗ ਦਾ ਕੰਮ ਕਰੇਗਾ। ਜਦੋਂ ਮਹਾਰਾਜ ਜੀ ਨੂੰ ਜਲ ਛਕਾਇਆ ਸੀ ਨਾ ਭਾਈ ਸਾਧੂ ਅਤੇ ਰੂਪਾ ਜੀ ਨੇ, ਉਹਨਾਂ ਨੇ ਆਪਣੇ ਬਸਤਰ ਲਾਹ ਕੇ ਅਤੇ ਜ਼ਮੀਨ 'ਤੇ ਵਿਛਾ ਦਿੱਤੇ ਭਾਈ ਰੂਪਾ ਜੀ ਨੇ ਮਹਾਰਾਜ ਦੇ ਆਸਣ ਵਾਸਤੇ। ਅਤੇ ਜਦੋਂ ਵਾਪਸ ਆ ਰਹੇ ਸਨ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਬਸਤਰ ਅਤੇ ਆਪਣੀ ਤੇਗ ਭਾਈ ਰੂਪਾ ਜੀ ਨੂੰ ਦਿੱਤੀ ਵੀ ਪਹਿਨ ਲਓ। ਅਤੇ ਮਹਾਰਾਜ ਜੀ ਘੋੜੇ 'ਤੇ ਅਸਵਾਰ ਬਚਨ ਬਿਲਾਸ ਕਰਦੇ ਹੋਏ ਜਾ ਰਹੇ, ਅਚਾਨਕ ਜਦੋਂ ਧਿਆਨ ਪਿਆ ਤਾਂ ਕੀ ਵੇਖਦੇ ਨੇ, ਭਾਈ ਰੂਪੇ ਨੇ ਮਹਾਰਾਜ ਦੇ ਸ਼ਸਤਰ ਅਤੇ ਬਸਤਰ ਸੀਸ ਉੱਪਰ ਚੁੱਕੇ ਹੋਏ ਨੇ। ਪਾਤਸ਼ਾਹ ਕਹਿਣ ਲੱਗੇ ਕਿ ਤੁਹਾਨੂੰ ਪਹਿਨਣ ਵਾਸਤੇ ਦਿੱਤੇ ਨੇ। ਭਾਈ ਰੂਪਾ ਜੀ ਕਹਿੰਦੇ, ਪਾਤਸ਼ਾਹ ਆਪ ਜੀ ਦੀ ਜਿਹੜੀ ਵਸਤੂ ਹੈ, ਜੋ ਆਪ ਜੀ ਦੇ ਤਨ ਦੇ ਨਾਲ ਛੂਹ ਗਈ ਹੈ, ਉਹ ਪਹਿਨਣ ਦੇ ਯੋਗ ਨਹੀਂ, ਪੂਜਣ ਦੇ ਯੋਗ ਹੈ। ਮਹਾਰਾਜ ਇਹਨਾਂ ਦੀ ਤਾਂ ਪੂਜਾ ਕਰਾਂਗੇ ਅਸੀਂ। ਸਾਹਿਬ ਕਹਿੰਦੇ, ਜੇ ਸਾਡੀ ਤੇਗ ਨਹੀਂ ਨਾ ਪਹਿਨਣੀ ਤਾਂ ਫਿਰ ਤੇਰੀ ਜ਼ਬਾਨ ਜਿਹੜੀ ਆ ਉਹ ਤੇਗ ਦਾ ਕੰਮ ਕਰੇਗੀ, ਤੇਰੀ ਰਸਨਾ ਹੀ ਤੇਗ ਬਣ ਜਾਏਗੀ। ਜਿਹੜਾ ਬਚਨ ਕਹੇਗਾ ਤੇਰਾ ਕਿਹਾ ਹੋਇਆ ਬਚਨ ਸਫਲਾ ਹੋਇਆ ਕਰੇਗਾ। ਪਰ ਨਾਲ ਇੱਕ ਬਚਨ ਕਹਿ ਦਿੱਤਾ ਵੀ ਇਹ ਰਸਨਾ ਰੂਪੀ ਤੇਗ ਥੋੜ੍ਹੀ ਜਿਹੀ ਸੰਭਾਲ ਕੇ ਚਲਾਉਣੀ ਹੈ, ਵੀ ਬਚਨ ਵੀ ਜਿਹੜਾ ਛੱਡਣਾ ਉਹ ਸੰਭਾਲ ਕੇ ਛੱਡਣਾ ਜੇ, ਕਿਉਂਕਿ ਜਿਹੜਾ ਬਚਨ ਇੱਕ ਵਾਰੀ ਤੁਹਾਡੀ ਰਸਨਾ 'ਚੋਂ ਨਿਕਲ ਗਿਆ ਉਹ ਸਫਲ ਹੋ ਜਾਣਾ ਹੈ। ਮਹਾਰਾਜ ਨੇ ਦੂਸਰੀ ਦਫ਼ਾ ਬਚਨ ਆਖਿਆ, ਤ੍ਰਿਖੀ ਤੇਗ ਸਮ ਕਾਟਤ ਜਾਏ। ਤੁਹਾਡੀ ਰਸਨਾ ਵਿੱਚੋਂ ਜਿਹੜਾ ਬਚਨ ਨਿਕਲੇਗਾ ਤਿੱਖੀ ਤੇਗ ਦੇ ਵਾਂਗੂ ਕੱਟਦਾ ਜਾਏਗਾ, ਅਰਥਾਤ ਤੁਹਾਡਾ ਬਚਨ ਸਫਲਾ ਹੋਵੇਗਾ।
ਸਤ ਸੰਗਤ ਕਰ ਸਿਮਰੋ ਸਤਿਗੁਰ ਅਪਰ ਰੂਪ ਧਰ ਮੈਂ ਪੁੰਨ ਆਈ।
ਸਤ ਸੰਗਤ ਕਰਨੀ ਹੈ, ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ, ਇਹ ਦੋ ਮੁੱਖ ਕਰਮ ਨੇ ਗੁਰੂ ਕੇ ਸਿੱਖ ਦੇ ਵਾਸਤੇ, ਇੱਕ ਸਤ ਸੰਗਤ ਕਰਨੀ, ਇੱਕ ਪ੍ਰਭੂ ਦਾ ਸਿਮਰਨ ਕਰਨਾ। ਸਤ ਸੰਗਤ ਦੇ ਵਿੱਚ ਬੈਠੀਏ ਆ ਕੇ ਤੇ ਅੰਦਰ ਮਨ ਦੀ ਮੈਲ ਉਤਰਦੀ ਹੈ, ਹਰ ਪਰਮੇਸ਼ਰ ਦੇ ਨਾਮ ਦੀ ਦ੍ਰਿੜਤਾ ਹਿਰਦੇ ਦੇ ਵਿੱਚ ਹੁੰਦੀ ਹੈ। ਸਤ ਸੰਗਤ ਵਿੱਚ ਆ ਕੇ ਹੀ ਨਾਮ ਦ੍ਰਿੜ ਹੁੰਦਾ ਹੈ। ਸਤ ਸੰਗਤ ਕਰਨੀ ਤੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਹੈ, ਤੇ ਅਸੀਂ ਫਿਰ ਹੋਰ ਰੂਪ ਧਾਰ ਕੇ ਤੁਹਾਡੇ ਘਰ ਦੇ ਵਿੱਚ ਚੱਲ ਕੇ ਆਵਾਂਗੇ।
ਤੁਵ ਸੰਤਤ ਸਭ ਮਿਲੇ ਸੇਵ ਕਰ ਅੰਗ ਸੰਗ ਗੁਰ ਤੁਮੇ ਸਹਾਈ।
ਅਸੀਂ ਆ ਕੇ ਤੁਹਾਨੂੰ ਮਿਲਾਂਗੇ ਤੇ ਤੁਹਾਡੀ ਜਿਹੜੀ ਸੰਤਾਨ ਹੈ ਉਹ ਸਾਨੂੰ ਮਿਲੇਗੀ, ਬੜੇ ਭਾਵ ਦੇ ਨਾਲ ਉਹ ਸੇਵਾ ਕਰੇਗੀ। ਜਦੋਂ ਇਸ ਇਲਾਕੇ ਵਿੱਚ ਦਸਵੇਂ ਪਾਤਸ਼ਾਹ ਜੀ ਆਏ ਤੇ ਭਾਈ ਪਰਮ ਤੇ ਭਾਈ ਧਰਮ ਸਿੰਘ ਜੀ ਜਿਹੜੇ ਗੁਰੂ ਸਾਹਿਬ ਜੀ ਨੂੰ ਆ ਕੇ ਮਿਲੇ, ਉਹਨਾਂ ਨੇ ਬੜੇ ਭਾਵ ਦੇ ਨਾਲ ਸਤਿਗੁਰਾਂ ਦੀ ਸੇਵਾ ਕੀਤੀ। ਜਿਹੜੇ ਬਚਨ ਮਹਾਰਾਜ ਨੇ ਕੀਤੇ ਸਨ ਤੇ ਉਹ ਅੱਗੇ ਜਾ ਕੇ ਭਾਈ ਰੂਪੇ ਦੇ ਪਰਿਵਾਰ ਵਿੱਚ ਫਲਦੇ ਰਹੇ ਨੇ, ਤੇ ਜਿਹੜੇ ਬਚਨ ਸਾਹਿਬ ਕਰਕੇ ਗਏ ਉਹ ਦਸਵੇਂ ਜਾਮੇ ਵਿੱਚ ਪੂਰਨ ਵੀ ਕੀਤੇ ਹਨ। ਤੇ ਸਾਹਿਬ ਜੀ ਕਹਿੰਦੇ, ਗੁਰੂ ਸਦਾ ਹੀ ਤੁਹਾਡੇ ਅੰਗ ਸੰਗ, ਸਦਾ ਹੀ ਗੁਰੂ ਤੁਹਾਡੀ ਸਹਾਇਤਾ ਕਰੇਗਾ।
ਜੋਧ ਰਾਇਲੀ ਸੰਗ ਬ੍ਰਿੰਦ ਨਰ ਚਰਨ ਕਮਲ ਟਿਕਿਓ ਸਿਰ ਆਏ।
ਭਾਈ ਜੋਧ ਰਾਏ ਆਪਣੇ ਸੰਗੀ ਸਾਥੀਆਂ ਤੇ ਪਰਿਵਾਰ ਨੂੰ ਨਾਲ ਲੈ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ, ਬੜੇ ਭਾਉ ਨਾਲ ਨਮਸਕਾਰ ਕੀਤੀ ਹੈ।
ਭਾਈ ਅਰੂਡਨ ਸਤਿਗੁਰ ਸਵਾਮੀ ਪਹੁੰਚਾਵਨ ਇਤ ਸਾਥ ਸਿਧਾਏ।
ਕਾਂਗੜਪੁਰ ਤੋਂ ਚੱਲਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਸਵਾਰ ਹੋਏ। ਭਾਈ ਜੋਧ ਰਾਏ ਜੀ, ਭਾਈ ਸਾਧੂ, ਭਾਈ ਰੂਪਾ, ਇਹ ਸਾਰੇ ਗੁਰਸਿੱਖ ਮਹਾਰਾਜ ਨੂੰ ਵਿਦਾ ਕਰਨ ਵਾਸਤੇ ਗਏ ਹਨ। ਇੱਕ ਬਚਨ ਅੱਜ ਦੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਯਾਦ ਰੱਖੀਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਜਦੋਂ ਵੀ ਸਾਡੇ ਗ੍ਰਹਿ ਵਿਖੇ ਆਵੇ, ਕਦੇ ਵੀ ਕੋਈ ਮੌਕਾ ਮਿਲੇ ਤੇ ਸਤਿਗੁਰਾਂ ਨੂੰ ਪਹਿਲਾਂ ਵਿਦਾ ਕਰੀਏ ਫਿਰ ਆਪ ਜਾਈਏ। ਜਦੋਂ ਵਿਦਾਇਗੀ ਦਾ ਸਮਾਂ ਹੁੰਦਾ ਉਦੋਂ ਕੋਈ ਵੀ ਪਾਸ ਨਹੀਂ ਹੁੰਦਾ। ਕਈ ਵਾਰ ਤਾਂ ਇੱਦਾਂ ਦੀ ਘਟਨਾ ਵਾਪਰ ਵੀ ਦਿਸਦੀ ਹੈ ਕਿ ਅੰਮ੍ਰਿਤ ਵੇਲੇ ਇਕੱਲਾ ਹੀ ਗ੍ਰੰਥੀ ਸਿੰਘ ਚੌਰ ਕਰਦਾ ਹੁੰਦਾ ਅਤੇ ਪ੍ਰਕਾਸ਼ ਕਰਨ ਲਈ ਮਜਬੂਰ ਹੋ ਜਾਂਦਾ। ਜਦੋਂ ਨਹੀਂ ਕੋਈ ਸੇਵਾ ਲਈ ਹੁੰਦਾ ਤਾਂ ਗ੍ਰੰਥੀ ਸਿੰਘ ਕੀ ਕਰੇ ਜੀ। ਇਕੱਲਾ ਹੀ ਸਿੰਘ ਚੌਰ ਵੀ ਕਰਦਾ ਹੁੰਦਾ, ਸਰੂਪ ਵੀ ਮਹਾਰਾਜ ਜੀ ਦਾ ਸੀਸ 'ਤੇ ਚੁੱਕਿਆ ਹੁੰਦਾ ਅਤੇ ਪ੍ਰਕਾਸ਼ ਵੀ ਕਰਦਾ। ਸੁਖਾਸਣ ਵੇਲੇ ਵੀ ਕਈ ਵਾਰ ਇਹੋ ਜਿਹੀਆਂ ਘਟਨਾਵਾਂ ਕਈ ਅਸਥਾਨਾਂ 'ਤੇ ਵਰਤਦੀਆਂ ਨੇ। ਇੱਥੋਂ ਭਾਵ ਪ੍ਰਗਟ ਹੁੰਦਾ ਸਾਡਾ ਕਿ ਅਸੀਂ ਗੁਰੂ ਸਾਹਿਬ ਜੀ ਦਾ ਕਿੰਨਾ ਕੁ ਸਤਿਕਾਰ ਕਰਦੇ ਹਾਂ। ਤੋ ਗੁਰਸਿੱਖ ਦਾ ਇਹ ਫਰਜ਼ ਹੈ ਸਤਿਗੁਰਾਂ ਦੇ ਆਗਮਨ 'ਤੇ ਅਤੇ ਸਤਿਗੁਰਾਂ ਦੀ ਵਿਦਾਇਗੀ 'ਤੇ ਗੁਰੂ ਕੇ ਸਿੱਖ ਮਹਾਰਾਜ ਦੇ ਪਾਸ ਹੋਵਣ, ਪਿਆਰ ਦੇ ਨਾਲ ਪ੍ਰਕਾਸ਼ ਦੀ ਸੇਵਾ ਕਰਨ, ਸੁਖਾਸਣ ਵੇਲੇ ਮਹਾਰਾਜ ਜੀ ਦੀ ਵਿਦਾਇਗੀ ਤੋਂ ਬਾਅਦ ਗੁਰੂ ਕਾ ਸਿੱਖ ਘਰ ਨੂੰ ਜਾਵੇ। ਭਾਈ ਜੋਧ ਰਾਏ ਸਤਿਗੁਰੂ ਜੀ ਨੂੰ ਵਿਦਾ ਕਰਨ ਵਾਸਤੇ ਨਗਰ ਤੋਂ ਬਾਹਰ ਨੂੰ ਆਏ ਹਨ।
ਦੁੰਦ ਪੱਬਾ ਜੀ ਨਕੀਬ ਪੁਕਾਰਤ ਸੈਨਾ ਚਲੀ ਮਨੋ ਦਰਿਆਏ।
ਨਗਾਰੇ ਵੱਜਦੇ ਨੇ, ਨਕੀਬ ਅੱਗੇ ਅੱਗੇ ਪੁਕਾਰਦਾ ਜਾਂਦਾ ਹੈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆ ਰਹੇ ਨੇ। ਸਤਿਗੁਰਾਂ ਦਾ ਭਾਰੀ ਜਸ ਕਰਦਾ ਹੈ। ਗੁਰੂ ਕੀ ਫੌਜ ਪਿੱਛੇ ਪਿੱਛੇ ਇਸ ਤਰ੍ਹਾਂ ਚੱਲਦੀ ਮਾਨੋ ਜੈਸੇ ਕੋਈ ਦਰਿਆ ਵਹਿੰਦਾ ਹੋਵੇ।
ਏਕ ਕੋਸ ਪਰ ਥਿਰ ਹੋਏ ਬੋਲੇ ਹਟੋ ਅਭੀ ਸਾਦਰ ਹਿਤ ਆਏ।
ਇੱਕ ਕੋਹ ਤੇ ਜਾ ਕੇ ਮਹਾਰਾਜ ਜੀ ਖਲੋ ਗਏ। ਜਿਤਨੇ ਵੀ ਗੁਰਮੁਖ ਨਾਲ ਆਏ ਸਨ ਉਹਨਾਂ ਦੇ ਪ੍ਰਤੀ ਕਹਿਣ ਲੱਗੇ, ਜਿੰਨੇ ਵੀ ਆਦਰ ਤੇ ਹਿੱਤ ਕਰਕੇ ਸਾਨੂੰ ਵਿਦਾ ਕਰਨ ਵਾਸਤੇ ਆਏ ਨੇ, ਹੁਣ ਸਾਰੇ ਜਾਣੇ ਇੱਥੋਂ ਵਾਪਸ ਚਲੇ ਜਾਓ।
ਉਤਰ ਤੁਰੰਗ ਤੇ ਜੋਧ ਰਾਏ ਤਬ ਅਧਿਕ ਪ੍ਰੇਮ ਤੇ ਪਕਰੇ ਪਾਏ।
ਭਾਈ ਜੋਧ ਰਾਏ ਆਪਣੇ ਘੋੜੇ ਤੋਂ ਹੇਠਾਂ ਉਤਰੇ, ਬੜੇ ਪ੍ਰੇਮ ਦੇ ਨਾਲ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਪਾਵਨ ਚਰਨ ਫੜ ਲਏ ਹਨ।
ਆਪਣੇ ਜਾਨ ਯਾਦ ਮੁਝ ਰਾਖੋ ਲਿਓ ਮਿਲਾਏ ਆਪ ਸਹਿ ਸਾਏ।
ਪਾਤਸ਼ਾਹ ਜੀ ਕਿਰਪਾ ਕਰਕੇ ਆਪਣਾ ਜਾਣ ਕੇ ਮੈਨੂੰ ਯਾਦ ਰੱਖਿਓ, ਜਦੋਂ ਸਮਾਂ ਆਵੇ ਛੇਤੀ ਹੀ ਮਹਾਰਾਜ ਮੈਨੂੰ ਆਪਣੇ ਨਾਲ ਮੇਲ ਲੈਣਾ, ਰਹਿਮਤਾਂ ਕਰਨੀਆਂ ਫਿਰ ਦਰਸ਼ਨ ਦਿਦਾਰ ਆਪ ਜੀ ਨੇ ਬਖਸ਼ਿਸ਼ ਕਰਨੇ।
ਨੈ ਵਿਚਰਨ ਕੋ ਮਨ ਕਬ ਕਰਤਾ ਤਉ ਰਾਵਰੀ ਅਮਿਟ ਰਜਾਏ।
ਆਪ ਜੀ ਨਾਲੋਂ ਵਿਛੜਨ ਨੂੰ ਮਨ ਨਹੀਂ ਸਾਡਾ ਕਰਦਾ ਪਾਤਸ਼ਾਹ, ਚਿੱਤ ਕਰਦਾ ਕਿ ਅੱਠੇ ਪੈਰ ਆਪ ਜੀ ਦੀ ਸੰਗਤ ਵਿੱਚ ਰਹੀਏ, ਪਰ ਫਿਰ ਵੀ ਆਪ ਜੀ ਦੀ ਜਿਹੜੀ ਰਜ਼ਾਏ ਆਗਿਆ ਹੈ ਉਹ ਅਮਿਟ ਹੈ, ਉਹਨੂੰ ਮੋੜਿਆ ਨਹੀਂ ਜਾ ਸਕਦਾ।
ਤੁਮਰੋ ਸੰਗ ਸਰਬ ਤੇ ਉਤਮ ਅਵਚਲ ਆਨੰਦ ਜਿਨੋ ਤੇ ਪਾਏ।
ਤੁਹਾਡੀ ਸੰਗਤ ਕਰਨੀ ਇਹ ਸਰਬ ਸ੍ਰੇਸ਼ਟ ਹੈ, ਜਿਹਦੇ ਨਾਲ ਅਵਚਲ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਪਾਤਸ਼ਾਹ ਜੀ ਤੁਹਾਡੀ ਸੰਗਤ ਐਸੀ ਮਹਾਨ ਹੈ, ਇਸ ਵਾਸਤੇ ਤੁਹਾਡੀ ਸੰਗਤ ਨਾਲੋਂ ਸਾਡਾ ਵਿਛੜਨ ਨੂੰ ਚਿੱਤ ਨਹੀਂ ਕਰਦਾ, ਜੀ ਨਹੀਂ ਕਰਦਾ।
ਸਤਿਗੁਰ ਕਹਿਓ ਮਿਲਿਓ ਤੈ ਨਿਤਈ ਲੋਕ ਪਰਲੋਕੈ ਗੁਰੂ ਸਹਾਏ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਭਾਈ ਜੋਧ ਰਾਏ ਤੂੰ ਤਾਂ ਨਿਤੀ ਸਾਡੇ ਨਾਲ ਮਿਲਿਆ ਹੈ, ਜਿਨ੍ਹਾਂ ਨਾ ਵਿਸਰਿਆ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹਿਆ। ਰੱਬ ਵਰਗੇ ਹੁੰਦੇ, ਰੱਬ ਦੇ ਪਿਆਰੇ ਰੱਬ ਨਾਲ ਮਿਲੇ ਰਹਿੰਦੇ, ਉਹਨਾਂ ਵਿੱਚ ਪਰਮੇਸ਼ਰ ਵਿੱਚ ਕਿਸੇ ਪ੍ਰਕਾਰ ਦਾ ਕੋਈ ਭੇਦ ਕੋਈ ਅੰਤਰ ਨਹੀਂ ਹੁੰਦਾ। ਭਾਈ ਜੋਧ ਰਾਏ ਤੂੰ ਨਿਤ ਹੀ ਸਾਡੇ ਨਾਲ ਮਿਲਿਆ ਹੈ, ਲੋਕ ਤੇ ਪਰਲੋਕ ਵਿੱਚ ਗੁਰੂ ਸਾਹਿਬ ਤੇਰੀ ਸਹਾਇਤਾ ਕਰਨਗੇ।
ਤੁਵ ਸੰਤਤ ਕੋ ਹਮਰੀ ਸੰਤਤ ਪਿਖ ਸੇਵਾ ਕੋ ਆਨੰਦ ਉਪਾਏ।
ਜਿਹੜੀ ਤੁਹਾਡੀ ਸੰਤਾਨ ਹੋਵੇਗੀ ਉਹ ਸਾਡੀ ਸੰਤਾਨ ਨੂੰ ਵੇਖ ਕੇ ਬੜੇ ਭਾਉ ਦੇ ਨਾਲ ਸੇਵਾ ਕਰੇਗੀ, ਜਿਵੇਂ ਸ਼ਮੀਰ ਤੇ ਲਖਮੀਰ ਨੇ ਸੇਵਾ ਕੀਤੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੋਤਰੇ ਮਹਾਂਵੀਰ ਬਲੀ ਯੋਧੇ ਕਲਗੀਧਰ ਪ੍ਰੀਤਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਇਹਨਾਂ ਦੇ ਘਰ ਵਿੱਚ ਪਹੁੰਚੇ ਤੇ ਤਿਨ੍ਹਾਂ ਨੇ ਬੜੇ ਭਾਉ ਨਾਲ ਮਹਾਰਾਜ ਜੀ ਦੀ ਸੇਵਾ ਕੀਤੀ ਹੈ।
ਗੁਰ ਘਰ ਸੋਂ ਵੱਡ ਮੇਲ ਪਇਓ ਸ਼ੁਭ ਯਾਂ ਤੇ ਰਹੋ ਸਦਾ ਸੁਖ ਪਾਏ।
ਤੁਹਾਡਾ ਗੁਰੂ ਘਰ ਦੇ ਨਾਲ ਸਦਾ ਲਈ ਮੇਲ ਹੋ ਗਿਆ ਹੈ, ਇਸ ਵਾਸਤੇ ਸਦੀਵੀ ਸੁਖ ਪ੍ਰਾਪਤ ਕਰਕੇ ਤੁਸੀਂ ਰਹਿਣਾ ਕਰੋ।
ਬਿਗਨ ਬ੍ਰਿੰਦ ਜੇ ਬਿਬਦ ਬਿਦਨ ਕੇ ਭਏ ਬਿਨਾਸ਼ੇ ਬਨੇ ਨਕਾਏ।
ਅਨੇਕਾਂ ਪ੍ਰਕਾਰਾਂ ਦੇ ਜਿਹੜੇ ਬਿਘਨ ਸਨ ਤੁਹਾਡੇ, ਉਹ ਸਾਰੇ ਬਿਘਨ ਨਸ਼ਟ ਹੋ ਗਏ ਨੇ, ਅੱਜ ਤੋਂ ਬਾਅਦ ਕਿਸੇ ਪ੍ਰਕਾਰ ਦਾ ਕੋਈ ਬਿਘਨ ਨਹੀਂ ਪਵੇਗਾ।
ਇਮ ਕਹਿ ਕਹਿਓ ਹਟਾਵਨ ਕਰ ਕੋ गयो चरण पंकज लपटाई।
इतने वचन कह के भाई जोध राय नू सतगुरा ने पिछा मोड़ दिता। गरीब नवाज सच्चे पातशाह दे चरना कबलां नाल लिपट गए भाई जोध राय। बारंबार नमस्कारां कीतियां वंदना कीती है।
गमनत मुर मुर पाची हीरत जिस कै हृदय प्रीत अधिकाए।
जिस भाई जोध राय दे हृदय विच बड़ी भारी प्रीत है। साची प्रीत हम तुम स्यो जोरी, तुम स्यो जोर अवर संग तोरी। ऐसी प्रीत करहो मन मेरे, एहो जी प्रीत भाई जोध राय ने महाराज सतगुरु श्री गुरु हरगोबिंद साहब सच्चे पातशाह नाल कीती। रे मन ऐसी हर स्यो प्रीत कर, जैसी जल कमलेह लहरी नाल पछाड़िया पी विगसै असनेह। मेरे मन एहो जी प्रीत कर गुरु दे नाल, जैसी कहंदे जल दी प्रीत कबल दी प्रीत जल दे नाल हुंदी है। जेकर जल लहरां नाल कबल दे फुल नूं पछाड़दा उह फिर भी खड़िया रहिंदा है। एदां दी प्रीत करनी चाहीदी गुरु के सिख नूं, जिस तरह भाई जोध राय ने छेवें पातशाह नाल प्रीति कीती है। ते जदों वापस मुड़े ते मसा मसा कहिंदे पैर जमीन ते रखदे ने, तुरिया नहीं जांदा।
सिमरत सतगुर मूरत उर तर करत सराहन जनन सुनाए।
पातशाह जी दी पावन मूरत नूं हिरदे विच धारण करके बार बार चेते करदे याद करदे ने। अपने साथियां नाल मिलके गुरु हरगोबिंद साहिब जी दी सलाघा करदे उस्तति करदे हन।
नहीं गरीबन वाज गुरु सम दासन सुखद रिपन दुख दाए।
जोध राय जी कहंदे महाराज गुरु हरगोबिंद साहिब जी दे समान कोई दूजा गरीब नवाज नहीं है। एहो जे गरीब नवाज पातशाह अपने प्यारियां नूं निवाज देंदे, बख्शिशां करदे ने। दासां नूं सुख देण वाले ते दुश्मन वास्ते दुखदायक ने, क्योंकि दुश्मन दे लई महाराज काल दे समान ने। दुश्मन नूं काल दी निहाई प्रतीत हुंदे ने ते गुरसिख नूं ब्रह्म मूर्त दी निहाई महाराज जी प्रतीत हुंदे, ब्रह्म दा सरूप जापदे ने। भावना है ना अपनी अपनी, वैरी दी भावना उदां दी है जिस तरह की वैरी की भावना है, उन्हां नूं काल दे समान प्रतीत हुंदे ने। गुरसिखां दी भावना है कि महाराज ब्रह्म मूर्त ब्रह्म दा स्वरूप ने, उन्हां नूं ब्रह्म दी न्याई महाराज प्रतीत हुंदे, सुखां दे दाते प्रतीत हुंदे हन।
साधु रूप चंद कर बंधन हटी गुरु की आयस पाए।
भाई साधु जी भाई रूप चंद भी नमस्कार करके उत्थों वापस हट गए। महाराज जी दी आज्ञा प्राप्त करके वह भी मुड़ पए हन।
जिन कै हृदय बसी प्रभ निस दिन क्या मैं मां तिन कहो बनाए।
मां कवि भाई संतोख सिंह जी कहंदे जिन्हां दे हृदय विच महाराज दिन रात वसदे उन्हां दी की महिमा मैं कथन करा। मन्ने की गत कही ना जाए, जे को कहे पिछे पछताए। जिन्हां ने मन लिया उन्हां दी महिमा कहण कथन तों परे है, उन्हां दी वड्याई नहीं कीती जा सकदी। एहो जे रब दे प्यारे बंदगी करन वाले धन हन, धन हन जिन्हां ने सतगुरां दी मूरत नूं अपने हिरदे विच वसाउणा कीता है।
बिछरत लोचन ते जल टरकेओ नीठ नीठ पाछी पारे पाए।
जदों पातशाह नालों बिछड़े ने, नेत्रां विचों जल दियां धारां वहण लग पईआं, बैराग आ गया। मसा मसा पिछे पैर रखदे ने, बड़े औखे जे पिछां नूं मुड़ के तुरदे हन।
गमने पंत बजे बड़ दुंदप चमू चलत नब तूले उडंत।
इधर गुरु हरगोबिंद साहिब जी महाराज कांगड़पुर तों कूच करदे मार्ग नूं चल पए। नगारा बजदा है, फौजां नाल चलदियां ते घोड़ियां दे पौड़ां नाल धूड़ उड़ के आकाश नूं चढ़दी है।
कितक कोस चल श्री हर गोविंद डेरा कर निसकीन बितंत।
कुझ क कोह महाराज ने चल करके पेंडा जेड़ा उस तय कीता है, रस्ते दे विच संध्या पै गई, एक जगह ते डेरा करके रात बतीत कीती है।
खिलत अखीर चलत चित पावत ਸਨੇ ਸਨੇ ਮਗ ਸ਼੍ਰੀ ਭਗਵੰਤ।
ਇਸੇ ਪ੍ਰਕਾਰ ਅਗਲਾ ਦਿਨ ਚੜਿਆ, ਮਹਾਰਾਜ ਨੇ ਫਿਰ ਚਾਲਾ ਪਾ ਦਿੱਤਾ। ਰਸਤੇ ਦੇ ਵਿੱਚ ਹੌਲੀ ਹੌਲੀ ਮਹਾਰਾਜ ਜਾ ਰਹੇ ਨੇ, ਮਨ ਭਾਉਂਦਾ ਸ਼ਿਕਾਰ ਖੇਡਦੇ ਹਨ।
ਮਿਲੀ ਆਏ ਨਰ ਅਰਪ ਉਪਾਇਨ, ਬੰਦੇ ਚਰਨ ਕਮਲ ਸੁਖਵੰਤ।
ਜਿੱਥੋਂ ਜਿੱਥੋਂ ਮਹਾਰਾਜ ਜੀ ਲੰਘਦੇ, ਰਸਤੇ ਵਿੱਚ ਸੰਗਤਾਂ ਆ ਕੇ ਮਹਾਰਾਜ ਨੂੰ ਮਿਲਦੀਆਂ ਹਨ, ਚਰਨਾ ਕਵਲਾਂ ਪਾਸ ਪਿਟਾਵਾਂ ਰੱਖ ਕੇ ਸੁੱਖਾਂ ਦੇ ਦਾਤੇ, ਸੁੱਖਾਂ ਦੇ ਮੂਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰਾਂ ਕਰਦੇ ਹਨ।
ਗਮਨੇ ਇਮ ਸੁਖੀਨ ਸ਼੍ਰੀ ਸਤਿਗੁਰ, ਗੁਜਰਵਾਲ ਗ੍ਰਾਮ ਕੋ ਆਏ।
ਇਸ ਤਰ੍ਹਾਂ ਸੁਖੈਨ ਹੀ ਗੁਰੂ ਸਾਹਿਬ ਜੀ ਲਗਾਤਾਰ ਚੱਲਦੇ ਜਾ ਰਹੇ, ਚਲਦੇ ਚਲਦੇ ਗੁਜਰਵਾਲ ਨਾਮ ਦੇ ਨਗਰ ਦੇ ਵਿੱਚ ਆਣ ਪਹੁੰਚੇ ਹਨ।
ਸ਼ੁਭ ਸਥਾਨ ਪਿਕ ਸਿਵਰ ਕਰਿਓ ਤੈ, ਉੱਤਰੀ ਸੈਨਾ ਮਿਸਲ ਬਣਾਏ।
ਗੁਜਰਵਾਲ ਨਗਰ ਦੇ ਵਿੱਚ ਆ ਕੇ ਮਹਾਰਾਜ ਨੇ ਚੰਗਾ ਸਥਾਨ ਵੇਖ ਕੇ ਆਪਣਾ ਸ਼ਿਵਰ ਕਰ ਲਿਆ। ਜਿੰਨੀ ਵੀ ਫੌਜ ਸੀ ਉਹ ਮਿਸਲਾ ਬਣਾ ਕੇ ਉੱਤਰ ਗਈ, ਯਾਨੀ ਵੱਖਰੇ ਵੱਖਰੇ ਜਥੇ ਦੇ ਵਿੱਚ ਫੌਜ ਜਿਹੜੀ ਅਲੱਗ ਅਲੱਗ ਜਗ੍ਹਾ ਦੇ ਉੱਪਰ ਉੱਤਰ ਗਈ, ਸਭ ਨੇ ਆਪਣਾ ਆਪਣਾ ਸ਼ਿਵਰ ਲਾ ਲਿਆ ਹੈ।
ਸ਼੍ਰੀ ਹਰਗੋਬਿੰਦ ਫਰਸ਼ ਕਰਾਇਵ, ਬੈਠ ਗਏ ਜੁਤ ਨਰ ਸਮੁਦਾਏ।
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਫਰਸ਼ ਕਰ ਦਿੱਤਾ ਗਿਆ, ਮਹਾਰਾਜ ਜੀ ਦਾ ਪਾਵਨ ਆਸਣ ਸਜਾ ਦਿੱਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਤੇ ਬਿਰਾਜਮਾਨ ਹੋ ਗਏ ਹਨ।
ਨਿਕਟ ਨਿਕਟ ਕੇ ਗ੍ਰਾਮ ਸੁਨੀ ਸੁਧ, ਲਏ ਉਪਾਇਨ ਕੋ ਦਰਸਾਈ।
ਗੁਜਰਵਾਲ ਦੇ ਨੇੜੇ ਤੇੜੇ ਜਿੰਨੇ ਵੀ ਗ੍ਰਾਮ ਨਗਰ ਸਨ, ਉਹਨਾਂ ਨਗਰਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਜਦੋਂ ਖਬਰ ਸੁਣੀ ਕਿ ਸਤਿਗੁਰੂ ਜੀ ਆਏ ਹਨ ਤੇ ਸਹਿਬ ਗਰੀਬ ਨਵਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਿਟਾਵਾਂ ਲੈ ਕਰਕੇ ਆਉਂਦੇ ਹਨ।
ਸ਼੍ਰੀ ਗੰਗਾ ਕਰ ਮੈਂ ਪੀ ਪ੍ਰਾਪਤ, ਇਮ ਕਹਿ ਆਵਤ ਮੋਦੇ ਉਪਾਏ।
ਇਹ ਵਚਨ ਕਹਿ ਕੇ ਹਿਰਦੇ ਵਿੱਚ ਬੜੀ ਪ੍ਰਸੰਨਤਾ ਖੁਸ਼ੀ ਧਾਰਨ ਕਰਕੇ ਆਉਂਦੇ ਕਿ ਗੰਗਾ ਘਰ ਦੇ ਵਿੱਚ ਚੱਲ ਕੇ ਆਈ ਹੈ, ਚਲੋ ਚੱਲ ਕੇ ਉਹਦੇ ਵਿੱਚ ਇਸ਼ਨਾਨ ਕਰਕੇ ਆਪਣੇ ਪਾਪ ਧੋ ਲਈਏ, ਛੇਵੇਂ ਪਾਤਸ਼ਾਹ ਦੇ ਦੀਦਾਰ ਚੱਲ ਕੇ ਕਰੀਏ, ਜਿਨ੍ਹਾਂ ਦੇ ਦਰਸ਼ਨਾਂ ਨੂੰ ਦੇਵੀ ਦੇਵਤੇ ਵੀ ਲੋਚਦੇ ਹਨ।
ਕਿਤਕ ਹੋਤ ਸਿੱਖ ਨਵੇਂ ਦਰਸ ਕਰ, ਕਿਥਕ ਪ੍ਰਥਮ ਕੇ ਪਹੁੰਚੇ ਤਾਏ।
ਕਈ ਨਵੇਂ ਸਿੱਖ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਗੁਰੂ ਕੇ ਸਿੱਖ ਬਣ ਜਾਂਦੇ ਨੇ, ਤੇ ਕਈ ਅਜਿਹੇ ਗੁਰੂ ਕੇ ਸਿੱਖ ਜਿਨ੍ਹਾਂ ਨੇ ਪਹਿਲਾਂ ਮਹਾਰਾਜ ਜੀ ਦੀ ਸਿੱਖਿਆ ਨੂੰ ਧਾਰਨ ਕੀਤਾ ਹੈ, ਉਹ ਵੀ ਪ੍ਰੇਮ ਨਾਲ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੇ ਹਨ।
ਰਹਿਤ ਪੀਰ ਨਿਤ ਸੰਗਤ ਕੀ ਬਹੁ, ਦਰਸੇ ਬਿਨੈ ਕਰੇ ਬਰ ਪਾਈ।
ਨੇਤੀ ਮਹਾਰਾਜ ਜੀ ਦੇ ਪਾਸ ਸੰਗਤਾਂ ਦੀ ਭਾਰੀ ਭੀੜ ਰਹਿੰਦੀ ਹੈ, ਸਾਹਿਬ ਦੇ ਦਰਸ਼ਨ ਦੀਦਾਰ ਕਰਦੇ ਅਰਦਾਸਾਂ ਕਰਦੇ ਨੇ, ਜੋ ਕਿਸੇ ਦੀ ਇੱਛਾ ਹੁੰਦੀ ਉਹ ਵਰ ਸਾਹਿਬ ਦੇ ਚਰਨਾਂ ਵਿੱਚੋਂ ਪ੍ਰਾਪਤ ਕਰਦੇ ਹਨ।
ਅੰਨ ਦੁਗਧ ਦੱਦ ਦਰਬ ਦਕੂਲਨ, ਤੁਰੰਗ ਸ਼ਸਤਰ ਹਿਤ ਚੈ ਅਰ ਪਾਏ।
ਇਸ ਤਰ੍ਹਾਂ ਕੋਈ ਅੰਨ ਲੈ ਕੇ ਆਉਂਦਾ, ਕੋਈ ਦੁੱਧ, ਕੋਈ ਦਹੀਂ, ਕੋਈ ਮਾਇਆ, ਕੋਈ ਬਸਤਰ, ਕੋਈ ਘੋੜੇ ਤੇ ਕੋਈ ਸ਼ਸਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਪਣ ਕਰਨਾ ਚਾਹੁੰਦੇ ਹਨ। ਇਹ ਪਿਟਾਵਾਂ ਬੜੇ ਚਾਓ ਤੇ ਸ਼ਰਧਾ ਨਾਲ ਲੈ ਕੇ ਆਉਂਦੇ ਹਨ।
ਤੈ ਕੋ ਰਾਕ ਵਧਿਓ ਹੁਤ ਬਹੁ, ਸੁਨੀ ਤਾਈ ਜੇ ਗੁਰ ਭਗਵਾਨ।
ਇਸ ਇਲਾਕੇ ਦੇ ਵਿੱਚ ਇੱਕ ਫਤੂਈ ਨਾਮ ਦਾ ਰਾਹਕ ਰਹਿੰਦਾ ਸੀ, ਜ਼ਿਮੀਂਦਾਰ ਰਹਿੰਦਾ ਸੀ, ਬੜਾ ਵਧਿਆ ਹੋਇਆ ਭਾਵ ਪਦਾਰਥਾਂ ਵਾਲਾ ਸੀ। ਉਹਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਦੋਂ ਖਬਰ ਸੁਣੀ ਹੈ,
ਡੇਰਾ ਕਰਿਓ ਆਨ ਕਰ ਬਾਹਰ, ਹਰਖ ਹਿਰਦੈ ਉਪਜਾਈ ਮਹਾਨ।
ਪਤਾ ਲੱਗਿਆ ਕਿ ਮਹਾਰਾਜ ਨੇ ਗੁਜਰਵਾਲ ਨਗਰ ਤੋਂ ਬਾਹਰ ਆਪਣਾ ਡੇਰਾ ਕੀਤਾ ਹੋਇਆ। ਇਹ ਖਬਰ ਸੁਣ ਕੇ ਹਿਰਦੇ ਵਿੱਚ ਬੜੀ ਖੁਸ਼ੀ ਪੈਦਾ ਹੋਈ ਹੈ।
ਪਿਛਲੇ ਪੈਰ ਦਿਵਸ ਕੇ ਆਇਓ, ਨਰਗਨ ਸੰਗ ਲੀਏ ਸਵਧਾਨ।
ਦਿਨ ਦੇ ਪਿਛਲੇ ਪੈਰ ਯਾਨੀ ਚੌਥੇ ਪੈਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਇਆ, ਨਾਲ ਕੁਝ ਮਨੁੱਖ ਸਾਥੀ ਨੇ ਜਿਨ੍ਹਾਂ ਨੇ ਸ਼ਸਤਰ ਧਾਰਨ ਕੀਤੇ ਨੇ। ਸਾਰੇ ਜਾਣੇ ਸਾਵਧਾਨ ਤਿਆਰ ਪਰ ਤਿਆਰ ਹੋ ਕਰਕੇ ਆਏ ਹਨ।
ਅਧਿਕ ਉਪਾਇਨ ਅਰਪਨ ਕੇਹਿਤ, ਲਿਆਏ ਸਦਨ ਤੇ ਰੁਚ ਕੋ ਠਾਨ।
ਪਾਤਸ਼ਾਹ ਜੀ ਵਾਸਤੇ ਬਹੁਤ ਸਾਰੀਆਂ ਪਿਟਾਵਾਂ ਅਰਪਣ ਕਰਨ ਵਾਸਤੇ ਲੈ ਕੇ ਆਇਆ ਹੈ।
ਖੜਗ ਸਿਪਰ ਨਿਜ ਅੰਗ ਬੰਦ ਕਰ, ਬਾਜ ਹੱਥ ਪਰ ਲੀਓ ਬਿਠਾਏ।
ਇਸ ਤਰ੍ਹਾਂ ਖੜਗ ਜਿਹੜੀ ਤੇਗ ਸੀ ਉਹ ਗਾਤਰੇ ਪਾ ਲਈ, ਢਾਲਾ ਨਾਲ ਬੰਨ ਲਿਆ ਆਪਣੇ ਅੰਗਾਂ ਦੇ ਨਾਲ, ਹੱਥ ਦੇ ਉੱਪਰ ਬਾਜ ਬਿਠਾ ਲਿਆ। ਇਸ ਤਰ੍ਹਾਂ ਯੋਧਿਆਂ ਦਾ ਭੇਖ ਬਣਾ ਕੇ ਤਿਆਰ ਪਰ ਤਿਆਰ ਹੋ ਕੇ ਮਹਾਰਾਜ ਦੇ ਦਰਸ਼ਨਾਂ ਲਈ ਆਇਆ ਹੈ।
ਕੁਛ ਕੂਕਰ ਆਪਣੇ ਸੰਗ ਕਰਕੇ ਬ੍ਰਿਤ ਅਖੀਰ ਸਮਾਜ ਬਣਾਏ।
ਕੁਝ ਸ਼ਿਕਾਰੀ ਕੁੱਤੇ ਆਪਣੇ ਨਾਲ ਲੈ ਲਏ। ਮਨ ਦੇ ਵਿੱਚ ਇਹ ਭਾਵਨਾ ਸੀ ਕਿ ਦਰਸ਼ਨ ਕਰਨ ਤੋਂ ਬਾਅਦ ਫਿਰ ਚੱਲ ਕੇ ਸ਼ਿਕਾਰ ਖੇਡਾਂਗੇ।
ਗੁਰ ਕੋ ਮਿਲ ਪੁਨ ਚਲੇ ਵੈਰ ਕੋ ਕਰੇ ਸ਼ਿਕਾਰ ਸਦਨ ਤਬ ਆਏ।
ਸਾਥੀਆਂ ਨੂੰ ਕਹਿੰਦਾ ਪਹਿਲਾਂ ਚੱਲ ਕੇ ਮਹਾਰਾਜ ਦੇ ਦਰਸ਼ਨ ਦੀਦਾਰ ਕਰਾਂਗੇ, ਫਿਰ ਸ਼ਿਕਾਰ ਖੇਡਣ ਵਾਸਤੇ ਜਾਵਾਂਗੇ ਤੇ ਸ਼ਿਕਾਰ ਖੇਡ ਕੇ ਫਿਰ ਰਾਤਰੀ ਨੂੰ ਆਪਣੇ ਘਰ ਵਾਪਸ ਮੁੜ ਆਵਾਂਗੇ।
ਇਮਕੈ ਚੜ ਤੁਰੰਗ ਪਰ ਪਹੁੰਚਿਓ ਕਿਤਕ ਸੌਰ ਸੰਗ ਦੁਤੀ ਪਾਏ।
ਇਸ ਤਰ੍ਹਾਂ ਬਚਨ ਕਹਿ ਕਰਕੇ ਘੋੜੇ ਤੇ ਅਸਵਾਰ ਹੋ ਕੁਝ ਸਾਥੀਆਂ ਨੂੰ ਨਾਲ ਲੈ ਕਰਕੇ ਛੇਵੇਂ ਪਾਤਸ਼ਾਹ ਦੇ ਦੀਦਾਰ ਕਰਨ ਵਾਸਤੇ ਆਣ ਪਹੁੰਚਿਆ ਹੈ।
ਗੁਰੂ ਸਿਵਰ ਕੇ ਨਿਕਟ ਉਤਰ ਕਰ ਆਗੇ ਕਰ ਅਕੋਰ ਸਮੁਦਾਏ।
ਪਾਤਸ਼ਾਹ ਦੇ ਡੇਰੇ ਦੇ ਪਾਸ ਆ ਕਰਕੇ ਘੋੜੇ ਤੋਂ ਹੇਠਾਂ ਉਤਰਿਆ, ਜਿਹੜੀਆਂ ਪਟਾਵਾਂ ਸਨ ਉਹ ਮੂਹਰੇ ਕਰ ਲਈਆਂ ਤੇ ਪਾਤਸ਼ਾਹ ਦੇ ਦਰਸ਼ਨਾਂ ਲਈ ਚੱਲ ਪਿਆ।
ਪਹੁੰਚ ਸਮੀਪ ਗਏ ਪਗ ਪੰਕਜ ਬੰਦਨ ਕਰੀ ਸੀਸ ਕੋ ਨਿਆਏ।
ਸਤਿਗੁਰੂ ਮਹਾਰਾਜ ਜੀ ਦੇ ਕੋਲ ਪਹੁੰਚ ਕਰਕੇ ਆਪਣਾ ਸੀਸ ਨਵਾ ਕੇ ਬੜੇ ਭਾਉ ਦੇ ਨਾਲ ਨਮਸਕਾਰ ਕੀਤੀ, ਮੱਥਾ ਟੇਕਿਆ ਹੈ।
ਬੈਠਿਓ ਨਿਕਟ ਬਿਕਟ ਪਟ ਗੁਰ ਕੇ ਦੇਖਤ ਪਇਓ ਸ਼ੇਰ ਸਮਤਾਏ।
ਜਿਹੜੇ ਪਾਤਸ਼ਾਹ ਅਜਿੱਤ ਸੂਰਮੇ ਨੇ, ਨਾ ਕੱਟੇ ਜਾਣ ਵਾਲੇ, ਬਿਕਟ ਉਹਨੂੰ ਕਹਿੰਦੇ ਜਿਹੜਾ ਨਾ ਕੱਟਿਆ ਜਾਣ ਵਾਲਾ ਹੋਵੇ, ਅਜਿੱਤ ਯੋਧਾ ਹੋਵੇ, ਐਸੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਬਹਿ ਗਿਆ ਤੇ ਜਦੋਂ ਪਾਤਸ਼ਾਹ ਨੂੰ ਵੇਖਿਆ ਤੇ ਇਸ ਤਰ੍ਹਾਂ ਉਹਨੂੰ ਪ੍ਰਤੀਤ ਹੋਇਆ ਵੀ ਜਿਵੇਂ ਕੋਈ ਸ਼ੇਰ ਹੋਵੇ। ਸ਼ੇਰ ਦੀ ਨਿਆਈ ਮਹਾਰਾਜ ਸੱਚੇ ਪਾਤਸ਼ਾਹ ਸ਼ੋਭਾ ਪਾਉਂਦੇ ਹਨ।
ਰਣ ਕੀ ਬਾਤ ਬੂਝ ਰਖਾਇਓ ਬਿਧੀ ਚੰਦ ਸਭ ਕਹੀ ਸੁਣਾਏ।
ਜੰਗ ਦੀ ਗੱਲ ਪੁੱਛ ਕੇ ਬੜਾ ਹੀ ਖੁਸ਼ ਪ੍ਰਸੰਨ ਹੋਇਆ। ਬਾਬਾ ਬਿਧੀ ਚੰਦ ਸਾਹਿਬ ਨੇ ਸਾਰੀ ਜੰਗ ਦੀ ਗਾਥਾ ਜਿਹੜੀ ਇਸ ਫਤੂਹੀ ਰਾਹਕ ਨੂੰ ਸੁਣਾਈ ਹੈ।
ਸ਼੍ਰੀ ਹਰਗੋਬਿੰਦ ਕੁਸ਼ਲ ਪ੍ਰਸ਼ਨ ਕਰ ਕਰ ਪਰ ਬਾਜ ਬਿਲੋਕਨ ਕੀਨ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਫਤੂਹੀ ਰਾਹਕ ਨੂੰ ਸੁੱਖ ਸ਼ਾਂਤ ਪੁੱਛਿਆ, ਫਿਰ ਇਹਦੇ ਹੱਥ ਵਰ ਪਾਤਸ਼ਾਹ ਨੇ ਵੇਖਿਆ, ਇਹਨੇ ਹੱਥ ਦੇ ਉੱਪਰ ਇੱਕ ਬਾਜ ਬਿਠਾਇਆ ਹੋਇਆ ਸੀ।
ਬੂਜਤ ਪਏ ਕਹੋ ਇਹ ਕਸੇ ਗਏ ਬੇਹੰਗਮ ਕਿਮ ਬਲ ਪੀਨ।
ਮਹਾਰਾਜ ਜੀ ਪੁੱਛਣ ਲੱਗੇ ਵੀ ਇਹ ਹੱਥ ਤੇ ਜਿਹੜਾ ਬਾਜ ਬਿਠਾਇਆ ਕਿਹੋ ਜਿਹਾ, ਜਿਹੜੇ ਬਲਵਾਨ ਪੰਛੀ ਨੇ ਕੀ ਉਹਨਾਂ ਨੂੰ ਫੜ ਲੈਂਦਾ, ਉਹਨਾਂ ਦਾ ਸ਼ਿਕਾਰ ਕਰਦਾ ਕਿ ਨਹੀਂ ਕਰਦਾ।
ਸੀਚਤ ਕਰਿਓ ਕਿਨੇ ਅਬ ਲੋ ਏਓ ਕਿਤ ਤੇ ਆਏ ਕਿਦੋਂ ਮੁੱਲ ਲੀਨ।
ਇਹਨੂੰ ਅਜੇ ਤਾਈਂ ਕੁਝ ਸਿਖਾਇਆ ਕਿ ਨਹੀਂ ਸਿਖਾਇਆ ਕਿ ਇਹ ਸ਼ਿਕਾਰ ਕਰਨਾ ਜਾਣਦਾ ਹੈ। ਮਹਾਰਾਜ ਕਹਿੰਦੇ ਮੁੱਲ ਖਰੀਦਿਆ ਜਾਂ ਵੈਸੇ ਹੀ ਕਿਤੋਂ ਆ ਗਿਆ, ਇਹਨੂੰ ਫੜ ਲਿਆ ਹੈ।
ਕਿਤਕ ਕਾਲ ਕੋ ਤੁਮ ਸਮੀਪ ਕਰਨ ਅਖੀਰ ਸ਼ੋਕ ਚਿਤ ਲੀਨ।
ਕਿੰਨਾ ਕੁ ਸਮਾਂ ਹੋ ਗਿਆ ਵੀ ਇਹ ਬਾਜ ਤੇਰੇ ਪਾਸ ਹੈ, ਕਿ ਸ਼ਿਕਾਰ ਖੇਡਣ ਦਾ ਸ਼ੌਂਕ ਜਿਹੜਾ ਤੇਰੇ ਚਿੱਤ ਵਿੱਚ ਹੈ, ਕਿ ਉਸ ਕਰਕੇ ਬਾਜ ਤੂੰ ਆਪਣੇ ਪਾਸ ਰੱਖਿਆ ਜਾਂ ਕੋਈ ਹੋਰ ਕਾਰਨ ਹੈ।
ਨਾਮ ਫਤੂਈ ਰਾਤ ਕੋ ਤੇ ਕਹਿਤ ਪਇਓ ਸੁਣੀਏ ਮਹਾਰਾਜ।
ਜਿਸ ਰਾਹਕ ਦਾ ਨਾਮ ਫਤੂਈ ਸੀ, ਮਹਾਰਾਜ ਦੇ ਬਚਨ ਸੁਣ ਕੇ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਜੀ ਮੇਰੀ ਬੇਨਤੀ ਸੁਣੋ।
ਦੂਰ ਦੇਸ਼ ਕੋ ਮੁਝ ਟਿਗ ਆਇਓ ਇਹ ਸੁੰਦਰ ਸੀ ਛਤੇ ਬਾਜ।
ਇਹ ਜਿਹੜਾ ਬਾਜ ਬੜੇ ਦੂਰ ਦੇਸ਼ ਤੋਂ ਮੇਰੇ ਪਾਸ ਚੱਲ ਕੇ ਆਇਆ ਹੈ, ਔਰ ਇਹ ਸਿੱਖਿਆ ਹੋਇਆ ਬਾਜ ਹੈ, ਇਹਨੂੰ ਸ਼ਿਕਾਰ ਕਰਨਾ ਭਲੀ ਪ੍ਰਕਾਰ ਆਉਂਦਾ ਹੈ।
ਚਪਟਤ ਬੜੇ ਬਿਹੰਗਨ ਗਨ ਕੋ ਰਾਖਿਓ ਮੈਂ ਅਖੀਰ ਕੇ ਕਾਜ।
ਜਿਹੜੇ ਬਲ ਵਾਲੇ ਵੱਡੇ ਪੰਛੀ ਹੁੰਦੇ ਨੇ ਉਹਨਾਂ ਨੂੰ ਝੱਟ ਜਾ ਕੇ ਝਪਟਾ ਮਾਰ ਕੇ ਉਹਨਾਂ ਦਾ ਸ਼ਿਕਾਰ ਕਰ ਲੈਂਦਾ ਹੈ, ਤੇ ਸ਼ਿਕਾਰ ਖੇਡਣ ਦੇ ਕਾਰਜ ਨੂੰ ਮੈਂ ਆਪਣੇ ਪਾਸ ਰੱਖਿਆ ਹੋਇਆ ਹੈ।
ਬਹੁ ਬਿਦਸੋਂ ਇਸ ਪਾਰਨ ਕਰੋ ਜਤਨ ਅਨੇਕਨ ਕੋ ਉਪਰਾਜ।
ਅਨੇਕਾਂ ਪ੍ਰਕਾਰ ਦੇ ਯਤਨ ਕਰਕੇ ਇਸ ਬਾਜ ਦੀ ਮੈਂ ਪ੍ਰਤਿਪਾਲਣਾ ਕਰਦਾ ਹੈ। ਇਹ ਬਾਜ ਮੈਨੂੰ ਬੜਾ ਪਿਆਰਾ ਹੈ, ਹਰ ਪ੍ਰਕਾਰ ਤਰ੍ਹਾਂ ਇਹਦਾ ਮੈਂ ਧਿਆਨ ਰੱਖਦਾ ਹਾਂ।
ਖਾਨ ਪਾਨ ਇਸ ਕੋ ਨਿਜ ਹਾਥਨ, ਕਰਤ ਰਹੋ ਮੈਂ ਨਿਕਟ ਰਖਾਏ।
ਇਹਦਾ ਖਾਨ ਪਾਨ ਵੀ ਜਿਹੜਾ ਆਪਣੇ ਹੱਥਾਂ ਦੇ ਨਾਲ ਮੈਨੂੰ ਕਰਾਉਂਦਾ ਹਾਂ, ਇਸ ਤਰ੍ਹਾਂ ਆਪਣੇ ਪਾਸ ਰੱਖ ਕੇ ਇਹਦੀ ਪ੍ਰਤਿਪਾਲਣਾ ਮੈਂ ਕਰਦਾ ਹਾਂ।
ਅਧਿਕ ਅਖੀਰ ਤਮਾਸ਼ ਦਿਖਾਵਤ, ਕੋ ਖਗ ਝਪਟੇ ਨੇ ਬਚ ਜਾਏ।
ਜਦੋਂ ਸ਼ਿਕਾਰ ਖੇਡਣ ਵਾਸਤੇ ਜਾਈਦਾ ਫਿਰ ਬੜੇ ਤਮਾਸ਼ੇ ਵਿਖਾਉਂਦਾ। ਉੱਥੇ ਸ਼ਿਕਾਰ ਖੇਡਣ ਜਦੋਂ ਜਾਈਏ ਅਨੇਕਾਂ ਹੀ ਜਿਹੜੇ ਪੰਛੀ ਨੇ ਉਹਨਾਂ ਤੇ ਝਪਟਾ ਮਾਰਦਾ, ਤੇ ਜਿਹਦੇ ਤੇ ਝਪਟਾ ਮਾਰ ਦੇਵੇ ਉਸ ਪੰਛੀ ਨੂੰ ਫਿਰ ਜਿਉਂਦਾ ਨਹੀਂ ਜਾਣ ਦਿੰਦਾ।
ਜੋ ਬਾਜਨ ਕੇ ਗੁਣ ਸਭ ਤਾਰਤ, ਕਰ ਤਾਰੀਫ ਮੈਂ ਕਿਤਕ ਸੁਣਾਏ।
ਪਾਤਸ਼ਾਹ ਜੀ, ਜਿੰਨੇ ਵੀ ਬਾਜਾਂ ਦੇ ਚੰਗੇ ਗੁਣ ਹੁੰਦੇ ਨੇ ਸਾਰੇ ਗੁਣ ਇਸ ਬਾਜ ਦੇ ਅੰਦਰ ਹਨ, ਤੇ ਕੁਝ ਕੁ ਗੁਣ ਮੈਂ ਤਾਰੀਫ ਕਰਕੇ ਆਪ ਜੀ ਨੂੰ ਸੁਣਾ ਦਿੱਤੇ ਹਨ।
ਨਿਸਬਾਸਰ ਮੈਂ ਨਹਿ ਬਿਸਾਹ ਕਰ, ਰਾਖੋ ਨਿਤਈ ਨਿਕਟ ਬਿਠਾਏ।
ਦਿਨ ਰਾਤ ਮਹਾਰਾਜ ਮੈਂ ਇਹਦਾ ਵਿਸਾਹ ਨਹੀਂ ਖਾਂਦਾ, ਆਪਣੇ ਕੋਲ ਹੀ ਰੱਖਦਾ, ਕਿਸੇ ਦੂਜੇ ਤੇ ਵੀ ਭਰੋਸਾ ਨਹੀਂ ਕਰਦਾ, ਹੱਥਾਂ ਨਾਲ ਇਹਦੀ ਪ੍ਰਤਿਪਾਲਣਾ ਕਰਦਾ, ਖਾਣ ਪਾਨ ਵੀ ਇਹਨੂੰ ਮੈਂ ਆਪ ਹੀ ਕਰਾਉਂਦਾ ਹਾਂ।
ਸੁਨਤ ਬਾਜ ਗੁਣ ਸਤਿਗੁਰ ਬੋਲੇ, ਪਿਆਰੀ ਵਸਤ ਗੁਰੂ ਅਰਪੰਤ।
ਇਹ ਬਚਨ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ, ਫਤੂਹੀ ਰਾਹਕ ਜਿਹੜੀ ਪਿਆਰੀ ਵਸਤੂ ਹੁੰਦੀ ਉਹ ਸਤਿਗੁਰਾਂ ਨੂੰ ਅਰਪਣ ਕਰ ਦੇਈਦੀ ਹੈ।
ਤਿਸ ਕੋ ਫਲ ਅਤਿਸ਼ੈ ਹੋਏ ਪ੍ਰਾਪਤ, ਯਾ ਤੇ ਹਮਕੋ ਦਿਓ ਸੁਹੰਤ।
ਜਿਹੜੀ ਪਿਆਰੀ ਵਸਤੂ ਗੁਰੂ ਨੂੰ ਅਰਪਣ ਕਰ ਦੇਈਏ ਤੇ ਉਹਦਾ ਫਿਰ ਬੜਾ ਭਾਰੀ ਫਲ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਤੈਨੂੰ ਵੀ ਇਹ ਬਾਜ ਸਾਨੂੰ ਦੇਣਾ ਸ਼ੁਭਦਾ ਹੈ, ਤੇਰਾ ਇਹ ਫਰਜ਼ ਬਣਦਾ ਵੀ ਇਹ ਬਾਜ ਗੁਰੂ ਨੂੰ ਦੇ ਦੇਵੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਾਣ ਗਏ ਵੀ ਇਹਦਾ ਮੋਹ ਬੜਾ ਗਹਿਰਾ ਹੈ ਇਸ ਬਾਜ ਦੇ ਨਾਲ, ਵੀ ਹਰ ਵਕਤ ਇਹਨੂੰ ਪਾਸ ਰੱਖਦਾ, ਇਹਨੂੰ ਤਿਆਗ ਨਹੀਂ ਸਕਦਾ, ਤੇ ਇਹਦੀ ਸੇਵਾ ਵਿੱਚ ਹੀ ਲੱਗਿਆ ਰਹਿੰਦਾ। ਭਜਨ ਸਿਮਰਨ ਵਾਲੇ ਪਾਸੇ ਦੀ ਬਿਰਤੀ ਕੋਈ ਨਹੀਂ, ਤੇ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸੁਰਤ ਭਜਨ ਸਿਮਰਨ ਵਾਲੇ ਪਾਸੇ ਵੀ ਪਾਤਸ਼ਾਹ ਨੇ ਜੋੜਨੀ ਸੀ। ਇਹ ਨਹੀਂ ਵੀ ਜਿਹੜਾ ਦਰਸ਼ਨ ਕਰਨ ਵਾਸਤੇ ਆਇਆ ਉਹਦੇ ਨਾਲ ਬਚਨ ਬਿਲਾਸ ਕੀਤੇ ਤੇ ਤੋਰ ਦਿੱਤਾ। ਮਹਾਰਾਜ ਐਸੇ ਦਯਾਨਿਧ ਸਵਾਮੀ ਨੇ ਮਨੁੱਖਤਾ ਦੀ ਹਾਲਤ ਅਰ ਦਸ਼ਾ ਨੂੰ ਵੇਖ ਕਰਕੇ ਦਇਆ ਦੇ ਘਰ ਵਿੱਚ ਆ ਕੇ ਉਹਨਾਂ ਨੂੰ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰਦੇ ਨੇ। ਸੰਸਾਰ ਵਿੱਚ ਬੜੇ ਗੁਰੂ ਅਜਿਹੇ ਹੋਵਣਗੇ ਜਿਹੜੇ ਪਦਾਰਥਵਾਦੀ ਗੁਰੂ ਪਦਾਰਥਾਂ ਨਾਲ ਲੋਕਾਂ ਨੂੰ ਜੋੜਦੇ ਨੇ। ਇਸ ਤਰ੍ਹਾਂ ਕਰੋ ਤੁਹਾਨੂੰ ਇਹ ਪਦਾਰਥ ਮਿਲੇਗਾ, ਇਹ ਕੰਮ ਕਰੋ ਤੁਹਾਨੂੰ ਇਹ ਪਦਾਰਥ ਮਿਲੇਗਾ। ਉਹਨਾਂ ਗੁਰੂਆਂ ਦੀ ਸੋਚ ਪਦਾਰਥਵਾਦੀ ਸੋਚ ਹੈ, ਅਤੇ ਉਹ ਪਦਾਰਥਾਂ ਦਾ ਹੀ ਉਪਦੇਸ਼ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਦਾ ਢੰਗ ਤਰੀਕਾ ਜਿਹੜਾ ਲੋਕਾਂ ਨੂੰ ਦੱਸਦੇ ਨੇ। ਪਰ ਮੇਰੇ ਪਾਤਸ਼ਾਹ ਸੇ ਦੀਨ ਦਿਆਲ ਨੇ ਜਿੱਥੇ ਪਦਾਰਥਾਂ ਦੀ ਦਾਤ ਬਖਸ਼ਿਸ਼ ਕਰਨ ਵਾਲੇ, ਉੱਥੇ ਪਦਾਰਥਾਂ ਦਾ ਮੋਹ ਤਿਆਗਣ ਦਾ ਉਪਦੇਸ਼ ਵੀ ਮਹਾਰਾਜ ਜੀ ਬਖਸ਼ਿਸ਼ ਕਰਦੇ ਵੀ ਕਿਤੇ ਜੀਵਨ ਦਾ ਇਹ ਕੀਮਤੀ ਸਮਾਂ ਇਹਨਾਂ ਪਦਾਰਥਾਂ ਦੇ ਮੋਹ ਦੇ ਵਿੱਚ ਨਾ ਲੰਘ ਜਾਏ, ਤਾਂ ਤੇ ਸਿਮਰਨ ਕਰੋ, ਪਰਮੇਸ਼ਰ ਦਾ ਭਜਨ ਕਰੋ, ਤੁਹਾਡਾ ਭਲਾ ਵੀ ਹੋ ਜਾਏ, ਜੀਵਨ ਸਫਲਾ ਹੋ ਜਾਏ। ਇਸ ਰਾਹਕ ਦੇ ਅੰਦਰ ਦਾ ਮੋਹ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਜਿਹੜੀ ਪਿਆਰੀ ਵਸਤੂ ਹੁੰਦੀ ਉਹ ਸਤਿਗੁਰਾਂ ਨੂੰ ਅਰਪਣ ਕਰ ਦੇਈਦੀ ਹੈ ਤੇ ਉਹਦਾ ਭਾਰੀ ਫਲ ਪ੍ਰਾਪਤ ਹੁੰਦਾ। ਇਸ ਵਾਸਤੇ ਇਹ ਬਾਜ ਤੈਨੂੰ ਸਾਨੂੰ ਦੇਣਾ ਸ਼ੁਭਦਾ ਹੈ।
ਕਰੇ ਅਖੀਰ ਸੰਗ ਅਬੇਸ ਕੇ, ਹੀਰੇ ਗੁਣ ਜੀਤ ਬਰਨੰਤ।
ਇਸ ਬਾਜ ਦੇ ਨਾਲ ਅਸੀਂ ਹੁਣ ਸ਼ਿਕਾਰ ਖੇਡਾਂਗੇ, ਜਿੰਨੇ ਗੁਣ ਤੂੰ ਇਹਦੇ ਵਰਣਨ ਕਰਦਾ ਫਿਰ ਪਰਖ ਕੇ ਵੇਖਾਂਗੇ ਕਿ ਵਾਕਿਆ ਉਹ ਜਿਹੜੇ ਗੁਣ ਇਸ ਬਾਜ ਵਿੱਚ ਹਨ ਕਿ ਨਹੀਂ।
ਕਿਮ ਚਪਟਤ ਐ ਬੜੀ ਬੇਹੰਗਮ, ਕਿਮ ਕਰ ਬੇਗ ਉਡਤ ਪਕਰੰਤ।
ਸ਼ਿਕਾਰ ਕਰਦੇ ਵਕਤ ਕਿਵੇਂ ਵੱਡੇ ਪੰਛੀਆਂ ਉੱਪਰ ਝਪਟਾ ਮਾਰਦਾ ਹੈ, ਕਿਵੇਂ ਤੇਜ਼ੀ ਨਾਲ ਉੱਡ ਕਰਕੇ ਪੰਛੀਆਂ ਨੂੰ ਪਕੜਦਾ, ਇਹ ਤਾਂ ਜਦੋਂ ਅਸੀਂ ਸ਼ਿਕਾਰ ਖੇਡਾਂਗੇ ਉਦੋਂ ਹੀ ਪਰਖ ਹੋਵੇਗੀ।
ਸੁਨਤ ਫਤੂਈ ਅਰਜ਼ ਗੁਜ਼ਾਰੀ, ਸ਼੍ਰੀ ਪ੍ਰਭੂ ਮੁਝ ਤੇ ਦਿਓ ਨ ਜਾਏ।
ਮੋਹ ਬੜਾ ਗਹਿਰਾ ਹੁੰਦਾ ਮਨੁੱਖ ਦਾ, ਉਹ ਚਾਹੇ ਪਰਿਵਾਰ ਨਾਲ ਹੋਵੇ, ਚਾਹੇ ਪਦਾਰਥ ਨਾਲ ਹੋਵੇ, ਚਾਹੇ ਪਸ਼ੂ ਨਾਲ ਹੋਵੇ ਤੇ ਚਾਹੇ ਪੰਛੀ ਨਾਲ ਹੋਵੇ। ਇੱਦਾਂ ਦੇ ਲੋਕ ਵੀ ਵੇਖੇ ਵੀ ਜੇ ਕਿਤੇ ਕੁੱਤਾ ਗਵਾਚ ਜਾਏ ਤੇ ਭੱਜੇ ਫਿਰਦੇ ਨੇ, ਰੋਂਦੇ ਨੇ, ਸਾਡਾ ਕੁੱਤਾ ਗਵਾਚ ਗਿਆ। ਜਾਨਵਰ ਦੇ ਨਾਲ ਵੀ ਇੰਨਾ ਮੋਹ ਪਾਈ ਬੈਠੇ ਨੇ। ਪਦਾਰਥ ਦਾ ਮਾਇਆ ਦਾ ਮੋਹ ਤਾਂ ਦੂਰ ਨਹੀਂ ਹੁੰਦਾ, ਜਾਨਵਰਾਂ ਨਾਲ ਵੀ ਇੰਨਾ ਗਹਿਰਾ ਮੋਹ ਬੰਦੇ ਦਾ ਹੁੰਦਾ। ਐਸਾ ਸੱਤ ਹੈ ਸੰਸਾਰ ਵਿੱਚ ਅਜਿਹਾ ਹੁੰਦਾ ਵੇਖਿਆ ਹੈ। ਕਵੀ ਜੀ ਕਹਿੰਦੇ ਇੰਨਾ ਗਹਿਰਾ ਮੋਹ ਸੀ ਫਤੂਹੀ ਰਾਹਕ ਦਾ ਬਾਜ ਨਾਲ, ਕਹਿਣ ਲੱਗਾ ਪਾਤਸ਼ਾਹ ਇਹ ਬਾਜ ਮੈਨੂੰ ਇੰਨਾ ਪਿਆਰਾ ਹੈ, ਇਹ ਬਾਜ ਤੁਹਾਨੂੰ ਦਿੱਤਾ ਨਹੀਂ ਜਾ ਸਕਦਾ, ਇਹਨੂੰ ਮੈਂ ਦੇ ਨਹੀਂ ਸਕਦਾ ਕਿਉਂਕਿ ਆਪਣੇ ਨਾਲੋਂ ਇਹਨੂੰ ਨਿਆਰਾ ਨਹੀਂ ਮੈਂ ਕਰ ਸਕਦਾ।
ਅਧਿਕ ਪ੍ਰੇਮ ਹੈ ਇਸਮੈਂ ਮਨ ਕੋ, ਨਿਆਰੋ ਮੈਂ ਕਰੋ ਕਦਾਏ।
ਇਸ ਬਾਜ ਦੇ ਪ੍ਰਤੀ ਮੇਰੇ ਮਨ ਵਿੱਚ ਬੜਾ ਗਹਿਰਾ ਪ੍ਰੇਮ ਹੈ, ਇਹਨੂੰ ਕਦੇ ਵੀ ਆਪਣੇ ਨਾਲੋਂ ਮੈਂ ਵੱਖਰਾ ਨਹੀਂ ਕਰਦਾ।
ਦੇਸ਼ ਵਿਦੇਸ਼ਨ ਸਗਰੀ ਦਿਸ਼ਤੇ, ਤੁਮਕੋ ਵਸਤ ਚਲੀ ਗਨ ਆਏ।
ਪਾਤਸ਼ਾਹ ਦੇਸਾਂ ਵਿਦੇਸਾਂ ਦੇ ਵਿੱਚੋਂ ਤੁਹਾਡੇ ਕੋਲ ਤਾਂ ਬੜੀਆਂ ਵਸਤੂਆਂ ਚੱਲ ਕੇ ਆਉਂਦੀਆਂ, ਇਹੋ ਜਿਹੇ ਬਾਜ ਕੀ ਘੋੜੇ ਕੀ ਚੰਗੇ ਸ਼ਸਤਰ ਤਾਂ ਤੁਹਾਡੇ ਕੋਲ ਆਉਂਦੇ ਹੀ ਰਹਿੰਦੇ ਨੇ, ਤੁਹਾਨੂੰ ਥੋੜਾ ਕਿਸੇ ਪਦਾਰਥ ਦੀ ਕੋਈ ਕਮੀ ਹੈ।
ਮੁਝ ਡਿੱਗ ਤੇ ਇੱਕ ਅਹੀ ਬਾਜੇ ਹੈ, ਪ੍ਰਿਯੇ ਮਨ ਕੋ ਮੈਂ ਰੱਖੋ ਬਣਾਏ।
ਤੇ ਮੇਰੇ ਕੋਲ ਤਾਂ ਕੇਵਲ ਆਹੀ ਇੱਕ ਬਾਜ ਹੈ, ਇਹਨੂੰ ਵੀ ਮੈਂ ਆਪਣੇ ਮਨ ਦਾ ਪਿਆਰਾ ਬਣਾ ਕੇ ਰੱਖਦਾ, ਜੇ ਤੁਹਾਨੂੰ ਦੇ ਦਿੱਤਾ ਤੇ ਮੇਰੇ ਕੋਲ ਕੀ ਰਹੇਗਾ, ਤੁਹਾਡੇ ਕੋਲ ਤਾਂ ਹੋਰ ਵਸਤੂਆਂ ਆ ਜਾਣੀਆਂ ਮਹਾਰਾਜ, ਪਰ ਇੱਦਾਂ ਦਾ ਬਾਜ ਮੈਨੂੰ ਪ੍ਰਾਪਤ ਨਹੀਂ ਹੋਣਾ, ਇਸ ਵਾਸਤੇ ਬਾਜ ਮੇਰੇ ਪਾਸੋਂ ਦਿੱਤਾ ਨਹੀਂ ਜਾਣਾ।
ਸ਼੍ਰੀ ਗੁਰ ਲਖੀ ਕਿਰਪਨ ਏ ਮਨ ਕੋ, ਕਰਿਓ ਬਚਨ ਤਿਸ ਕੋ ਤਤਕਾਲ।
ਬਚਨ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਨ ਚ ਜਾਣ ਗਏ ਵੀ ਇਹ ਕਿਰਪਨ ਬੜਾ ਕੰਜੂਸ ਹੈ, ਉੱਤੋਂ ਉੱਤੋਂ ਤਾਂ ਪਿਆਰ ਜ਼ਾਹਰ ਕਰਦਾ ਹੈ ਵੀ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਬੜੀ ਇੱਛਾ ਸੀ ਤਾਂ ਤੇ ਮੈਂ ਦਰਸ਼ਨ ਕਰਨ ਵਾਸਤੇ ਆਇਆ, ਪਰ ਅੰਦਰੋਂ ਇਹਦਾ ਮਨ ਜਿਹੜਾ ਉਹ ਨਹੀਂ ਜੁੜਿਆ ਹੋਇਆ, ਇਹ ਬੜਾ ਕੰਜੂਸ ਹੈ। ਤੇ ਗੁਰੂ ਸਾਹਿਬ ਨੇ ਨਾਲ ਹੀ ਫਿਰ ਇਹ ਬਚਨ ਕਰ ਦਿੱਤੇ ਹਨ।
ਜੇ ਗੁਰ ਉਚਿਤ ਵਸਤ ਕੁਛ ਹੋਵੇ, ਸੋ ਪਹੁੰਚੇਗੀ ਆਏ ਤਤਕਾਲ।
ਪਾਤਸ਼ਾਹ ਕਹਿੰਦੇ ਜਿਹੜੀ ਵਸਤੂ ਗੁਰੂ ਦੇ ਉਚਿਤ ਹੈ ਉਹ ਆਪਣੇ ਆਪ ਹੀ ਤਤਕਾਲ ਗੁਰੂ ਦੇ ਪਾਸ ਪਹੁੰਚ ਜਾਏਗੀ। ਫਤੂਹੀ ਨੇ ਆਪ ਹੀ ਕਿਹਾ ਨਾ ਵੀ ਦੇਸਾਂ ਵਿਦੇਸਾਂ ਵਿੱਚੋਂ ਬੜੀਆਂ ਵਸਤੂਆਂ ਚੱਲ ਕੇ ਤੁਹਾਡੇ ਪਾਸ ਆਉਂਦੀਆਂ ਨੇ, ਤੋ ਜਿਹੜੀਆਂ ਜਿਹੜੀਆਂ ਵਸਤੂਆਂ ਮਹਾਰਾਜ ਦੇ ਉਚਿਤ ਨੇ ਉਹ ਆਪਣੇ ਆਪ ਹੀ ਆਣ ਪਹੁੰਚਦੀਆਂ ਨੇ, ਉਹ ਵਸਤੂਆਂ ਜਿਹੜੀਆਂ ਬਾਦਸ਼ਾਹਾਂ ਦੇ ਪਾਸ ਵੀ ਨਹੀਂ ਹੁੰਦੀਆਂ, ਉਹ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਹੁੰਦੀਆਂ ਨੇ। ਇਸ ਵਾਸਤੇ ਪਾਤਸ਼ਾਹ ਕਹਿੰਦੇ ਜਿਹੜੀ ਵਸਤੂ ਸਾਡੇ ਉਚਿਤ ਗੁਰੂ ਦੇ ਉਚਿਤ ਹੈ ਉਹ ਆਪਣੇ ਆਪ ਹੀ ਸਾਡੇ ਪਾਸ ਚੱਲ ਕੇ ਆ ਜਾਵੇਗੀ।
ਨੈ ਦੇਵਨ ਕੋ ਅਪਜਸ ਲੇਵਨ, ਸੋ ਪ੍ਰਾਪਤ ਹੀ ਹੋਤ ਵਿਸਾਲ।
ਜਦੋਂ ਕੋਈ ਵਸਤੂ ਗੁਰੂ ਨੂੰ ਅਰਪਣ ਨਹੀਂ ਕਰਦਾ ਉਹ ਸੰਸਾਰ ਵਿੱਚ ਅਪਜਸ ਦੀ ਪ੍ਰਾਪਤੀ ਕਰਦਾ ਹੈ। ਮਹਾਰਾਜ ਜੀ ਕਹਿੰਦੇ ਜੇ ਵਸਤੂ ਨਹੀਂ ਦਏਗਾ ਤੇ ਤੈਨੂੰ ਅਪਜਸ ਦੀ ਪ੍ਰਾਪਤੀ ਹੋਵੇਗੀ, ਸੰਸਾਰ ਵਿੱਚ ਤੇਰੀ ਨਿੰਦਿਆ ਹੋਵੇਗੀ।
ਮੂੜ ਫਤੂਈ ਲਖ ਨੇ ਸਾਕੇ, ਕਰ ਅਭਿਬੰਧਨ ਉੱਠਤਾ ਬਚਾਲ।
ਮੂਰਖ ਫਤੂਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸਮਝ ਨਾ ਸਕਿਆ, ਉਸੇ ਵਕਤੀ ਉੱਠ ਕੇ ਨਮਸਕਾਰ ਕਰਕੇ ਚੱਲ ਪਿਆ ਹੈ।
ਪਾਮਨ ਭੰਗ ਬੇਰਸ ਗੁਰ ਸੰਗੇ, ਗਇਓ ਵੈਰ ਹਟਿਓ ਕਰ ਆਏ।
ਮਨ ਇਹਦਾ ਟੁੱਟ ਗਿਆ, ਗੁਰੂ ਸਾਹਿਬ ਨਾਲ ਬੇਰਸੀ ਹੋ ਗਈ ਤੇ ਫਿਰ ਸ਼ਿਕਾਰ ਖੇਡਣ ਵਾਸਤੇ ਬਾਹਰ ਨੂੰ ਨਹੀਂ ਗਿਆ, ਆਪਣੇ ਘਰ ਨੂੰ ਹੀ ਉੱਥੋਂ ਵਾਪਸ ਮੁੜ ਆਇਆ ਹੈ।
ਪਿਖ ਆਡੇ ਪਰ ਬਾਜ ਬਿਠਾਇਵ, ਆਪ ਮੰਚ ਪਰ ਥਿਰਿਓ ਤਦਾਏ।
ਘਰ ਦੇ ਵਿੱਚ ਆ ਕੇ ਜਿਹੜਾ ਬਾਜ ਉਹ ਬਾਜ ਦੇ ਅੱਡੇ ਉੱਪਰ ਬਿਠਾ ਦਿੱਤਾ ਤੇ ਆਪ ਸਾਹਮਣੇ ਮੰਜੇ ਤੇ ਆ ਕੇ ਬਹਿ ਗਿਆ ਹੈ।
ਚਿਤਵਤ ਚਿਤ ਗੁਰ ਜਾਚਨ ਕੀਨਸ, ਪ੍ਰਿਯੇ ਮਨ ਕੋ ਕਿਮ ਦਿਓ ਨ ਜਾਏ।
ਮਨ ਦੇ ਵਿੱਚ ਸੋਚਣ ਲੱਗਾ ਕਿ ਇੱਕ ਬਾਜ ਮੇਰੇ ਕੋਲ ਤੇ ਉਹ ਵੀ ਗੁਰੂ ਸਾਹਿਬ ਨੇ ਮੰਗ ਲਿਆ, ਇਹ ਬਾਜ ਮੇਰੇ ਮਨ ਨੂੰ ਬੜਾ ਪਿਆਰਾ, ਕਿਵੇਂ ਦਿੱਤਾ ਜਾ ਸਕਦਾ ਸੀ, ਇਹ ਬਾਜ ਮੈਂ ਗੁਰੂ ਸਾਹਿਬ ਨੂੰ ਕਿਵੇਂ ਦੇ ਸਕਦਾ ਸੀ।
ਕਰ ਪਰ ਮੈਂ ਬਿਠਾਏ ਕਰ ਗਮਨਿਓ, ਇਹ ਨੀਕੀ ਇਹੋ ਤਿੰਨੋ ਦਿਖਾਏ।
ਮੈਂ ਬਾਜ ਆਪਣੇ ਹੱਥ ਉੱਪਰ ਬਿਠਾ ਕੇ ਗੁਰੂ ਸਾਹਿਬ ਦੇ ਕੋਲ ਚਲਾ ਗਿਆ, ਇਹ ਕੰਮ ਮੈਂ ਚੰਗਾ ਨਹੀਂ ਕੀਤਾ। ਇਹਦੇ ਨਾਲ ਉਹ ਚੰਗਾ ਵੀ ਬਾਜ ਘਰ ਵਿੱਚ ਹੀ ਛੱਡ ਜਾਂਦਾ, ਬੇਰਸੀ ਤਾਂ ਨਾ ਹੁੰਦੀ ਨਾ, ਮਹਾਰਾਜ ਬਾਜ ਨਾ ਮੰਗਦੇ ਤੇ ਮੈਂ ਬਾਜ ਰੱਖ ਕੇ ਆਪਣੇ ਹੱਥ ਤੇ ਮਹਾਰਾਜ ਨੂੰ ਵਿਖਾ ਬੈਠਾ ਤੇ ਜਿਸ ਕਰਕੇ ਉਹਨਾਂ ਨੇ ਮੰਗ ਲਿਆ, ਹੁਣ ਬੇਰਸੀ ਹੋ ਗਈ ਹੈ।
ਹਿਰਦੈ ਵਿਚਾਰਤ ਬਾਜ ਨਿਹਾਰਤ, ਇੱਕ ਰੇਸ਼ਮ ਡੋਰਾ ਤਿਸ ਪਾਸ।
ਤੁਹੀ ਰਾਹਕ ਬਾਜ ਵੱਲ ਵੇਖ ਰਿਹਾ ਤੇ ਨਾਲੇ ਸੋਚਾਂ ਸੋਚ ਰਿਹਾ ਕਿ ਗੁਰੂ ਸਾਹਿਬ ਨੇ ਜਿਵੇਂ ਬਾਜ ਮੰਗਿਆ ਜਿਵੇਂ ਮਨ ਉਹਦਾ ਟੁੱਟ ਗਿਆ ਤੇ ਨਾਲ ਕਹਿੰਦੇ ਇੱਕ ਰੇਸ਼ਮ ਦੀ ਡੋਰ ਸੀ ਜਿਹੜੀ ਬਾਜ ਨੂੰ ਬੰਨਣ ਵਾਸਤੇ ਰੱਖੀ ਹੋਈ ਸੀ।
ਗੈਤ ਚੋਂਚ ਮੈਂ ਨਿਗਲ ਗਏ ਉਹ ਤਬ ਦਿਖਤ ਫਤੂਈ ਰਹਿ ਗਏ ਅਤਾਸ।
ਫਤੂਈ ਦੇ ਵੇਖਦਿਆਂ ਵੇਖਦਿਆਂ ਉਹ ਰੇਸ਼ਮ ਦੀ ਡੋਰ ਕਹਿੰਦੇ ਚੁੰਜ ਵਿੱਚ ਪਾ ਕੇ ਬਾਜ ਅੰਦਰ ਨਿਕਲ ਗਿਆ ਤੇ ਫਤੂਹੀ ਰਾਹਕ ਜਿਹੜਾ ਵਿਚਾਰਾ ਵੇਖਦਾ ਹੀ ਰਹਿ ਗਿਆ।
ਤੂਰਨ ਕਰਤੇ ਹੋ ਗਹਿਤ ਰੇ ਹੋ ਤੇ ਨੈ ਬਚਾਵ ਹੋਇਓ ਪਛਤਾਸ।
ਬੜੀ ਛੇਤੀ ਦੇ ਨਾਲ ਬਾਜ ਕੋਲ ਗਿਆ ਵੀ ਫੜ ਕੇ ਇਹਨੂੰ ਮੈਂ ਰੋਕ ਲਵਾਂ। ਇਹਨੇ ਆਪਣੇ ਵੱਲੋਂ ਯਤਨ ਬੜਾ ਕੀਤਾ, ਛੇਤੀ ਜਾ ਕੇ ਬਾਜ ਨੂੰ ਰੋਕਣ ਦਾ ਯਤਨ ਕੀਤਾ, ਪਰ ਰੋਕਦਿਆਂ ਰੋਕਦਿਆਂ ਉਹ ਬਾਜ ਜਿਹੜਾ ਸੀ ਰੇਸ਼ਮ ਦੀ ਸਾਰੀ ਡੋਰ ਆਪਣੇ ਅੰਦਰ ਨਿਕਲ ਗਿਆ ਹੈ।
ਅੰਤਰ ਗਇਓ ਬਿਹਾਲ ਪਇਓ ਤਬ ਲੋਟ ਪੋਟ ਦੁੱਖ ਤੇਜ ਮਨਾਸ਼।
ਬਾਜ ਦਾ ਬਚਾਵ ਨਹੀਂ ਹੋ ਸਕਿਆ, ਫਿਰ ਬਾਅਦ ਵਿੱਚ ਬੜਾ ਪਛਤਾਣ ਲੱਗਾ। ਹੁਣ ਜਦੋਂ ਡੋਰ ਬਾਜ ਦੇ ਅੰਦਰ ਗਈ ਤੇ ਉਹ ਵਿਚਾਰਾ ਬਿਹਾਲ ਹੋ ਗਿਆ, ਧਰਤੀ ਉੱਪਰ ਡਿੱਗ ਕੇ ਲੋਟ ਪੋਟ ਹੋਣ ਲੱਗਾ। ਏਦਾਂ ਦੀ ਦੁੱਖ ਨਾਲ ਹਾਲਤ ਹੋ ਗਈ ਮਾਨੋ ਜਿਵੇਂ ਉਸ ਬਾਜ ਦਾ ਨਾਸ਼ ਹੀ ਹੋ ਗਿਆ ਹੋਵੇ।
ਕਨੇ ਉਪਾਵਨ ਕਰਤ ਫਤੂਈ ਪਇਓ ਬਾਜ ਜਿਮ ਪ੍ਰਾਨ ਨਹਾਨ।
ਆਪਣੇ ਵੱਲੋਂ ਫਤੂਹੀ ਨੇ ਬੜੇ ਉਪਾਵ ਕੀਤੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਜ ਜਿਹੜਾ ਬਚ ਜਾਵੇ।
ਜਾਤ ਹਾਤ ਤੇ ਮ੍ਰਿਤਕ ਹੋਇਓ ਅਬ ਗੁਰ ਗਾਥਾ ਮਨ ਮੈਂ ਤਬਿਆਨ।
ਪਰ ਬਾਜ ਦੀ ਹਾਲਤ ਏਦਾਂ ਦੀ ਹੋ ਗਈ ਮਨ ਨੂੰ ਜਿਵੇਂ ਉਹਦੇ ਪ੍ਰਾਣ ਨਸ਼ਟ ਹੋ ਗਏ ਹੋਵਣ। ਫਤੂਹੀ ਨੇ ਸੋਚਿਆ ਵੀ ਬਾਜ ਤਾਂ ਹੁਣ ਹੱਥੋਂ ਨਿਕਲਦਾ ਜਾਂਦਾ, ਮੁਰਦੇ ਦੇ ਤੁਲ ਹੋ ਚੁੱਕਾ ਹੈ, ਫਿਰ ਇਹਨੂੰ ਗੁਰੂ ਸਾਹਿਬ ਦੇ ਬਚਨ ਚੇਤੇ ਆਏ ਹਨ।
ਦੀਵੋ ਤਿਨੇ ਮਰਨ ਅਬ ਲਾਗਿਓ ਬਨੋ ਸੁਮੁਖ ਤਿੰਨ ਬਾਤ ਸਮਾਨ।
ਮਰਦਾ ਹੋਇਆ ਬਾਜ ਵੇਖ ਕਰਕੇ ਫਤੂਹੀ ਸੋਚਦਾ ਵੀ ਮੈਂ ਚੱਲ ਕੇ ਮਹਾਰਾਜ ਦੇ ਚਰਨਾਂ ਵਿੱਚ ਹੀ ਅਰਪਣ ਕਰਦਿਆਂ ਉਹਨਾਂ ਦੇ ਸਨਮੁਖ ਹੋ ਜਾਵਾਂਗਾ, ਨਾਲੇ ਉਹਨਾਂ ਦੇ ਬਚਨ ਸਤ ਕਰਕੇ ਮੈਂ ਮੰਨ ਲਵਾਂਗਾ।
ਪੁੰਨ ਮਰ ਜਾਏ ਰਹੇ ਕੈ ਜੀਵਤ ਉਤਰੇ ਦੋਸ਼ ਕੀਏ ਅਗਿਆਨ।
ਜਦੋਂ ਬਾਜ ਮਹਾਰਾਜ ਨੂੰ ਦੇ ਦਿਆਂਗਾ ਭਾਵੇਂ ਉੱਥੇ ਮਰ ਜਾਏ ਤੇ ਭਾਵੇਂ ਜਿਉਂਦਾ ਰਹੇ, ਇੱਕ ਪਾਸੇ ਮੈਂ ਤਾਂ ਸੱਚਾ ਬਣ ਜਾਵਾਂਗਾ ਨਾ ਵੀ ਮਹਾਰਾਜ ਮੈਂ ਤੁਹਾਨੂੰ ਬਾਜ ਦੇ ਦਿੱਤਾ ਹੈ ਤੇ ਬਾਕੀ ਮੇਰਾ ਜਿਹੜਾ ਅਗਿਆਨ ਦਾ ਦੋਸ਼ ਜੋ ਮੈਂ ਗਲਤੀ ਕੀਤੀ ਹੈ ਉਹ ਗਲਤੀ ਵੀ ਮੇਰੀ ਉਤਰ ਜਾਵੇਗੀ।
ਬਚਨ ਨਾ ਮਾਨਿਓ ਮੈਂ ਗੁਰ ਕੋ ਤਬ ਕਿਦੋਂ ਪਇਓ ਅਪਰਾਧ ਜੋ ਸੋਏ।
ਮੈਂ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਿਆ ਤਾਂ ਇਸ ਤਰ੍ਹਾਂ ਹੋਇਆ, ਜਾਂ ਫਿਰ ਕੋਈ ਹੋਰ ਅਪਰਾਧ ਮੇਰੇ ਪਾਸੋਂ ਹੋ ਗਿਆ ਜਿਹਦਾ ਫਲ ਮੈਨੂੰ ਪ੍ਰਾਪਤ ਹੋਇਆ ਹੈ।
ਤੀਨੋ ਉਚਿਤ ਹੁਤੋ ਮੈਂ ਦੀਏ ਨਾ ਯਾਂ ਤੇ ਦਸ਼ਾ ਬਾਜ ਅਸ ਹੋਏ।
ਇਹ ਬਾਜ ਗੁਰੂ ਸਾਹਿਬ ਜੀ ਨੂੰ ਦੇਣ ਦੇ ਉਚਿਤ ਸੀ, ਮੈਂ ਦਿੱਤਾ ਨਹੀਂ, ਇਸ ਵਾਸਤੇ ਇਸ ਬਾਜ ਦੀ ਇਹ ਜਿਹੜੀ ਦਸ਼ਾ ਹੋ ਚੁੱਕੀ ਹੈ।
ਏਵ ਵਿਚਾਰਤ ਤੁਰਤ ਤੁਰੰਗ ਚੜ ਲੇਕਰ ਚਲਿਓ ਬਿਲਮ ਕੁਖੋਏ।
ਇਸ ਤਰ੍ਹਾਂ ਵਿਚਾਰ ਕਰਕੇ ਫਤੂਹੀ ਆਪਣੇ ਘੋੜੇ ਤੇ ਅਸਵਾਰ ਹੋ ਕੇ ਬਾਜ ਨੂੰ ਨਾਲ ਲੈ ਕੇ ਬਿਨਾਂ ਕਿਸੇ ਦੇਰੀ ਤੋਂ ਮਹਾਰਾਜ ਵੱਲ ਚੱਲ ਪਿਆ।
ਸ਼ੀਘਰ ਪਹੁੰਚਿਓ ਗੁਰੂ ਨਿਕਟ ਸੋ ਦੀਨ ਮਨਾ ਚਿਤ ਲਾਜ ਪਰੋਏ।
ਛੇਤੀ ਨਾਲ ਪਾਤਸ਼ਾਹ ਕੋਲ ਪਹੁੰਚਿਆ, ਮਨ ਦੀਨ ਸੀ ਤੇ ਚਿੱਤ ਜਿਹੜਾ ਲਾਜ ਨਾਲ ਪਰੋਇਆ ਹੋਇਆ। ਸ਼ਰਮਿੰਦਾ ਵੀ ਸੀ ਕਿ ਪਹਿਲਾਂ ਮਹਾਰਾਜ ਦੇ ਬਚਨ ਮੈਂ ਨਹੀਂ ਮੰਨੇ।
ਬਾਜ ਬਿਠਾਏ ਗੁਰੂ ਕੇ ਆਗੇ ਕਰ ਜੋਰੇ ਜੁਗ ਬਿਨੇ ਬਖਾਨ।
ਬਾਜ ਸਤਿਗੁਰੂ ਜੀ ਦੇ ਅੱਗੇ ਬਿਠਾ ਕਰਕੇ ਫਤੂਹੀ ਰਾਹਕ ਨੇ ਦੋਨੇ ਹੱਥ ਜੋੜ ਲਏ ਤੇ ਬੇਨਤੀ ਕਰਨ ਲੱਗਾ ਹੈ।
ਮਹਾਰਾਜ ਇਹ ਰਾਵਰ ਕੋ ਅਬ ਲੀਜੇ ਨਿਜ ਕੀਜੇ ਸਾਧਾਨ।
ਮਹਾਰਾਜ ਸੱਚੇ ਅੱਜ ਹੁਣ ਤੁਹਾਡਾ ਹੈ, ਕਰਕੇ ਇਹਨੂੰ ਲੈ ਲਓ ਤੇ ਹੁਣ ਸਭ ਤਨ ਸੁਚੇਤ ਕਰ ਲਓ।
ਬਾਕ ਨ ਮਾਨਿਓ ਭਇਓ ਦੋਸ਼ ਬੱਡ ਲੈ ਅਬ ਬਖਸ਼ੋ ਕਿਰਪਾ ਨਿਧਾਨ।
ਇਹ ਕਿਰਪਾ ਨਿਧਾਨ ਪਾਤਸ਼ਾਹ ਮੈਂ ਤੁਹਾਡੇ ਬਚਨ ਨਹੀਂ ਮੰਨੇ, ਉਹਦਾ ਹੀ ਇਹ ਦੋਸ਼ ਮੈਨੂੰ ਲੱਗਿਆ ਹੈ ਤੇ ਇਸ ਬਾਜ ਦੀ ਇਹ ਦਸ਼ਾ ਬਣ ਚੁੱਕੀ ਹੈ ਤੇ ਕਿਰਪਾ ਕਰੋ ਮੇਰੀ ਇਹ ਭੇਟਾ ਪ੍ਰਵਾਨ ਕਰੋ ਤੇ ਮੇਰਾ ਔਗਣ ਬਖਸ਼ ਦਿਓ।
ਪੂਲਨ ਹਾਰ ਸਦਾ ਓ ਪ੍ਰਾਣੀ ਬਖਸ਼ਨ ਹਾਰ ਸੋ ਆਪਮਾਨ।
ਇਹ ਪ੍ਰਾਣੀ ਸਦਾ ਭੁੱਲਣ ਹਾਰ ਹੈ, महाराज आप सदा बख्शनहार हो, भुलण अंदर सब को अभुल गुरु करतार। महाराज परमेश्वर काल पुरख सतगुरु नहीं भुलदे, बाकी सारा संसार भुलणहार है, साडे कोलों भुल हो गई, कृपा करके आप जी बख्श दियो।
कहां पयो तब सतगुर बूजियो, सुनत फतूई सगल बताए।
पातशाह जी पुछण लगे भाई की होया, साहब दे बचन सुन करके फतूई ने फिर सारी गल सुनाई।
तुम टिगते मैं जाए बिठाए, रेशम डोरा गयो लंघाए।
पातशाह जी जदों मैं तुहाडे दर्शन करके वापस गया, बाज नूं इहदे अड्डे ते जाके बिठा दिता, ते मेरे वेखदिआं वेखदिआं रेशम दी डोर बाज निकल गया है।
तत छिन पयो बेहाल मरन को, पहरनेओ अनियो तलाए।
महाराज उसे वक्त ये बाज जेड़ा मरण दे तुल हो गया, जदो डोर एदे पेट दे अंदर चली गई, ते तत शेनी इसनू पहचान के मैं आप जी दे पास ले आया हां।
जे चित चाओ जीवाए लेओ प्रभु, ना तुर मरे नहीं बिलमाए।
पातशाह जेकर चित विच चाहुंदे हो ते आप जी नू जीवित कर लो, नहीं ता फिर इन्ने मारी जाना है, हुण इहदे मरण विच बहुत ही देरी नहीं, इस वास्ते कृपा करो जे चाहो ते इनू जीवित रख लो।
सुन श्री हर गोविंद चंद गुर, अपने हाथ बिठावन कीन।
ये बचन सुन के गुरु हरगोबिंद साहब सच्चे पातशाह महाराज ने बाज अपने हाथ उपर रखिया है।
कैत पए किस कारण करके, डोरा बदन निगलते लीन।
सतगुरु जी बाज दे सानमुखे बचन कहन लगे, भाई किस कारण करके रेशम दा डोरा तू अपने अंदर निगल लिया है।
जिम निगलियो तिम उगल तुंड ते, सावधान बल कै बल पीन।
महाराज जी कहंदे सावधान होके बल दे सहत हो करके जिवें इनू अंदर निगलिया, ओदा ही ये डोरा अपने मुख दे विचों बाहर नू कढ दे।
इम पनते तत छिनही मुखते, रेशम डोर उगल कर दीन।
साहब सच्चे पातशाह ने जदों इन्ने बचन कीते ना, ते बचन करदिआं सार उस बाज ने कहंदे रेशम दी डोर उगल के मूंह दे विचों बाहर कढ दित्ती।
सत श्री अकाल।
जिवें उन्ने रेशम दी डोर नू निगलिआ सी ना अपने अंदर, उसे तरह नू उगल दिता अपने मुख विचों बाहर कढ दिता है।
दोहरा परयो गुरु आगे तबे, कीन बिलोकन डोर।
बाज दे मुख दे विचों डोर निकल के महाराज दे सामने डिग पई, ते फतूही राहक ने जदों उस डोर वल वेख्या है।
हृदय फतूही बिस्म कर, रयो जुगल कर जोर।
इस कौतक नू वेख के फतूही राहक बड़ा बिस्माद हैरान हो गया, अपने दोने हाथ जोड़ लए हन।
श्री सतगुर समरथ तुम, सब बिद शक्त विशाल।
हे सतगुरु आप जी सर्व कला समर्थ, हर प्रकार दी शक्ति दे सहत हो, इस दुनिया विच तुहाडे समान होर कोई दूजा नहीं है।
मारन अर जीवावनो, करो बाक के नाल।
पातशाह किसे नू मारना अर किसे नू जवाबना, अपने बचना नाल ही पातशाह कौतक कर देंदे हो। तुहाडी रसना विचों बचन निकले ते किसे दे प्राण निकल सकदे, तुहाडे मुख विचों बचन निकले ते मुरदे दे तन विच प्राण पै जांदे हन।
करियो दोष सो बख्शिए, लीजै बाज संभाल।
पातशाह जेड़ा मैं दोष कीता अपराध कीता मेरी भुल बख्श दियो, ते कृपा करके ए बाज तुहाडी वस्तु, इस वस्तु नू आप जी संभाल लो।
इम कै गमनियो सदन को, कर बंधन तत्काल।
इतने बचन कह के महाराज नू नमस्कार करके फतूही राहक अपने घर नू वापस चला गया। जिसकी वस्तु तो सह घर आवे, जेदी वस्तु दे घर विच आई जानी है, जेड़ी वस्तु सतगुरां दी है वो सतगुरां दे घर विच आई जानी है, चाहे ਗੁਲਬਾਗ ਤੇ ਦਿਲਬਾਗ ਘੋੜਾ ਸੀ ਤੇ ਭਾਵੇਂ ਉਹ ਬਾਜ ਸੀ, ਗੁਰੂ ਕੀਆਂ ਵਸਤੂਆਂ ਗੁਰੂ ਦੇ ਘਰ ਦੇ ਵਿੱਚ ਆਪਣੇ ਆਪ ਪਹੁੰਚੀ ਜਾਂਦੀਆਂ ਹਨ। ਇੱਥੋਂ ਚੱਲ ਕੇ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਵਣਗੇ। ਕਥਾ ਅਗਲਿਆਂ ਪ੍ਰਕਰਣਾਂ ਵਿੱਚ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰ ਇਤਿਹਾਸ ਦੀ ਕਥਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ।